ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਾਦ
ਪੰਕਜ ਬੰਦਨ
ਪਾਦ ਪੰਕਜ ਬੰਦਨ ਸਿਮਰਾਂਗਤ ਦੁਖ ਨਿਕੰਦਨ ਸ੍ਰੀ ਅਮਰਦਾਸ ਹਿਰਦਨਿਤ ਧਿਆਵ ਸ੍ਰੀ ਗੁਰੂ ਰਾਮਦਾਸ ਗੁਣ ਗਾਵ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋਕਾਰ ਜੋਰੀ ਨਮੋਕਾਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਇ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਧਨ ਸਿਰ ਚਰਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਵੇਈ ਮੈਂ ਆਏ ਨਿਵਾਸ ਕਰਹ ਜੇ ਪਾਸ ਆਵਾਸ ਗੁਰੂ ਤਨ ਧਾਰੀ ਆਨ ਸ਼ਨਾਨ ਕਰਹਿ ਜੇ ਥਾਨ ਰਹਿਉ ਮਤਵਾਨ ਤਹਾਂ ਮਿਲਵਾਰੀ ਵੇਈ ਮੈਂ ਆਏ ਨਿਵਾਸ ਕਰਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਦਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਸ਼ਾਮ ਦੇ ਦੀਵਾਨਾਂ ਅੰਦਰ ਆਪ ਜਗਿਆਸੂ ਜਨਾਂ ਨੇ ਹਾਜ਼ਰੀ ਭਰੀ ਗੁਰੂ ਸਾਰਿਆਂ ਤੋਂ ਹਰਿਹਰਾ ਸਾਹਿਬ ਜੀ ਦੇ ਪਾਠ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਉਪਰੰਤ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਆਪਾਂ ਰੋਜ਼ ਵਿਚਾਰਦੇ ਹਾਂ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਲਤਾਨਪੁਰ ਦੀ ਧਰਤੀ 'ਤੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਵਰਣ ਦੇਵਤੇ ਨੂੰ ਆਪਣੇ ਸੇਵਕ ਨੂੰ ਸੁਨੇਹਾ ਦਿੱਤਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਡੇ ਕੋਲ ਭੇਜ ਉਹਨੇ ਉੱਥੇ ਨਿਵਾਸ ਕੀਤਾ ਜਿੱਥੇ ਮੇਈ ਨਦੀ ਵਿੱਚ ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ਼ਨਾਨ ਕਰਨ ਵਾਸਤੇ ਰੋਜ਼ ਪਹੁੰਚਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਨਿਯਮ ਹੈ ਪਹਿਰ ਰਾਤ ਰਹਿੰਦੀ ਤੋਂ ਮੇਈ ਨਦੀ ਵਿੱਚ ਇਸ਼ਨਾਨ ਕਰਨਾ ਫਿਰ ਥੋੜ੍ਹੀ ਦੇਰ ਬਾਹਰ ਨਿਕਲ ਕੇ ਆਪਣੇ ਨਿੱਜ ਸਰੂਪ ਵਿੱਚ ਧਿਆਨ ਟਿਕਾਉਣਾ ਫਿਰ ਆਪਣੀ ਜਿਹੜੀ ਦਿਨ ਚਰਿਆ ਉਹ ਸ਼ੁਰੂ ਕਰ ਦੇਣੀ ਮਹਾਰਾਜ ਜੀ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਰੀਬਾਂ ਦਾ ਭਲਾ ਕਰਨਾ ਮੋਦੀ ਦੀ ਕਾਰ ਕਰਨੀ ਔਰ ਲੋੜਵੰਦਾਂ ਦੀ ਸਹਾਇਤਾ ਕਰਨੀ ਇਹ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਆਓ ਅੱਜ ਵੀ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਆਪਣੀ ਸੁਰਤੀ ਨੂੰ ਸੁਲਤਾਨਪੁਰ ਲੈ ਕੇ ਚੱਲੀਏ ਜਿੱਥੇ ਅਕਾਲ ਪੁਰਖ ਵੱਲੋਂ ਗੁਰੂ ਸਾਹਿਬ ਜੀ ਨੂੰ ਸਤਿਸੰਗ ਜੀ ਸੱਚਖੰਡ ਵਿੱਚੋਂ ਸੁਨੇਹਾ ਆਇਆ ਹੈ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਪਹੁੰਚਦੇ ਨੇ ਸਰਦਾ ਭਾਵਨਾ ਨਾਲ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ, ਅਸੀਸ ਲਈਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ। ਪ੍ਰੇਮ ਨਾਲ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਵੇਈ ਮੈਂ ਆਸਨ ਵਾਸ ਕਰਾਂ ਜਿਹ ਪਾਸ ਆਵਾਸ ਗੁਰੂ ਤਨ ਧਾਰੀ।
ਵੇਈ ਨਦੀ ਦੇ ਕੋਲ ਆਣ ਕੇ ਉਹਨੇ ਨਿਵਾਸ ਕੀਤਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਦੂਤ ਸੀ, ਜਿਹੜਾ ਪਰਮੇਸ਼ਰ ਵੱਲੋਂ ਜਿਸ ਨੂੰ ਸੁਨੇਹਾ ਦਿੱਤਾ ਗਿਆ, ਆਪਾਂ ਕਹਿ ਸਕਦੇ ਹਾਂ ਵੀ ਵਰਣ ਦੇਵਤੇ ਨੂੰ। ਮਹਾਰਾਜ ਨੇ ਆਪਣੇ ਸੇਵਕ ਨੂੰ ਆਖਿਆ, ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਾਡੇ ਵੱਲੋਂ ਇਹ ਸੁਨੇਹਾ ਦੇਣਾ ਹੈ। ਉਹ ਵੇਈ ਨਦੀ ਦੇ ਕਿਨਾਰੇ ਤੇ ਆਣ ਕੇ ਨਿਵਾਸ ਉਹਨੇ ਕੀਤਾ। ਉਹਨੂੰ ਪਤਾ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਆਉਂਦੇ ਹਨ ਰੋਜ਼।
ਆਏ ਇਸ਼ਨਾਨ ਕਰੇ ਜੇ ਥਾਨ,
ਜਿਸ ਸਥਾਨ ਤੇ ਆਣ ਕੇ ਸੱਚੇ ਪਾਤਸ਼ਾਹ ਜੀ ਰੋਜ਼ ਇਸ਼ਨਾਨ ਕਰਦੇ ਸਨ ਜੀ।
ਰਹਿਓ ਮਤਵਾਨ ਤਹਾਂ ਮਿਲ ਵਾਰੀ,
ਕਹਿੰਦੇ ਉਹ ਸਿਆਣਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਦੂਤ ਜਿਹੜਾ ਸੁਨੇਹਾ ਲੈ ਕੇ ਆਇਆ ਸੀ, ਉੱਥੇ ਸਾਧ ਸੰਗਤ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਡੀਕ ਕਰਨ ਲੱਗਾ।
ਜਾਤ ਵੱਡੀ ਪ੍ਰਭਾਤ ਕੋ ਨਹਾਤ,
ਬਹੁਤ ਵੱਡੀ ਪ੍ਰਭਾਤ ਵੇਲੇ ਹੀ ਉੱਠ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਸ਼ਨਾਨ ਕਰਦੇ ਹਨ। ਰੋਜ਼ ਦਾ ਨਿਯਮ ਹੈ ਸੱਚੇ ਪਾਤਸ਼ਾਹ ਜੀ ਦਾ।
ਕਲੇਵਰ ਚਾਰੀ,
ਕਲੇਵਰ ਸਰੀਰ ਨੂੰ ਕਹਿੰਦੇ, ਕਹਿੰਦੇ ਸ਼ਾਂਤ ਰਸ ਨੇ, ਭਗਤੀ ਰੂਪ ਨੇ, ਗਿਆਨ ਸਰੂਪ ਨੇ, ਜਿਵੇਂ ਸਰੂਪ ਧਾਰਿਆ ਹੋਵੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਇਉਂ ਹੈ। ਤੁਸੀਂ ਸਮਝ ਲਓ ਵੀ ਸੱਚੇ ਪਾਤਸ਼ਾਹ ਜੀ ਦੇ ਸਰੀਰ ਵਿੱਚ ਪ੍ਰਤੱਖ ਗਿਆਨ, ਭਗਤੀ, ਸ਼ਾਂਤੀ ਰਸ, ਆਨੰਦ ਤੇ ਸੁਖ ਵਿਚਰ ਰਿਹਾ ਇਸ ਵੇਲੇ ਸੁਲਤਾਨਪੁਰ ਦੀ ਧਰਤੀ ਤੇ।
ਬਾਸੁਰਤਾ ਇੱਕ ਦਾਸ ਹੈ ਪਾਸ,
ਕਹਿੰਦੇ ਨੇ ਇੱਕ ਦਾਸ ਸੀ ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਬਸਤਰ ਪਕੜਾਏ ਸਨ ਇਸ਼ਨਾਨ ਕਰਨ ਵੇਲੇ।
ਸੋ ਬਾਸ ਲਈਏ ਕਰੀ ਸੰਗ ਤਿਆਰੀ,
ਕਹਿੰਦੇ ਉਹਨੂੰ ਉਸ ਸੇਵਕ ਨੂੰ ਜਿਹਨੂੰ ਬਸਤਰ ਆਪਣੇ ਪਕੜਾ ਕੇ ਮਹਾਰਾਜ ਵੇਈ ਨਦੀ ਚ ਇਸ਼ਨਾਨ ਕਰਦੇ ਸਨ, ਅੱਜ ਵੀ ਸਵੇਰੇ ਸਵੇਰੇ ਉਸ ਸੇਵਕ ਨੂੰ ਨਾਲ ਲਿਆ ਮਹਾਰਾਜ ਜੀ ਨੇ।
ਆਪਣ ਤੇ ਚੱਲ ਨੀਰ ਕੇ ਤੀਰ ਪੈ,
ਕਹਿੰਦੇ ਨੇ ਆਪ ਚੱਲ ਕੇ ਸੱਚੇ ਪਾਤਸ਼ਾਹ ਜੀ ਨਦੀ ਦੇ ਕਿਨਾਰੇ ਤੇ ਪਹੁੰਚੇ ਹਨ ਜੀ।
ਦੰਤਨ ਧਾਵਣ ਆਨ ਕਰੀ,
ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਨੇ ਦਾਤਣ ਕੀਤੀ ਹੈ ਜੀ।
ਗਾੜ ਦਈ ਤਰ ਹੋਤ ਪਯੋ ਤਰ,
ਦਾਤਣ ਕਰਨ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਹ ਦਾਤਣ ਉੱਥੇ ਧਰਤੀ ਚ ਗਾੜ ਦਿੱਤੀ, ਤੇ ਕਵੀ ਜੀ ਕਹਿੰਦੇ ਨੇ ਅਸੀਂ ਦੇਖਿਆ ਉਹ ਦਾਤਣ ਦਾ ਪੂਰਾ ਸੁੰਦਰ ਬੇਰੀ ਦਾ ਦਰਖਤ ਬਣਿਆ ਹੋਇਆ। ਇਸ ਵੇਲੇ ਆਪਾਂ ਬੇਰ ਸਾਹਿਬ ਕਹਿੰਦੇ ਜਦੋਂ ਸੁਲਤਾਨਪੁਰ ਜਾਈਏ ਤਾਂ।
ਹੈ ਅਬ ਲਓ ਬਰਸੋਂ ਬਦਰੀ,
ਬਦਰੀ ਬੇਰੀ ਨੂੰ ਕਹਿੰਦੇ ਹੈ ਅਬ ਲਓ ਬਰਸੋਂ ਬਦਰੀ, ਉਹ ਸ੍ਰੇਸ਼ਟ ਬੇਰੀ ਦਾ ਸਥਾਨ ਕਹਿੰਦੇ ਹੁਣ ਤੱਕ ਵੀ ਉੱਥੇ ਖੜਾ ਜਾ ਕੇ ਦੇਖ ਸਕਦੇ ਜਿਹੜੇ ਬੇਰ ਸਾਹਿਬ ਜਾਣਗੇ ਭਈ ਇੱਥੇ ਮਹਾਰਾਜ ਜੀ ਨੇ ਦਾਤਣ ਕਰਕੇ ਬੇਰੀ ਗੱਡੀ, ਉਹ ਦਾਤਣ ਗੱਡੀ ਸੀ ਜਿਹੜੀ ਹੁਣ ਸੁੰਦਰ ਬੇਰੀ ਦਾ ਦਰਖਤ ਬਣ ਗਿਆ ਜੀ।
ਆਨਣ ਆਰਣ ਜਾਤ ਪਖਾਰਤ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਲ ਚ ਪ੍ਰਵੇਸ਼ ਕੀਤਾ। ਸਭ ਤੋਂ ਪਹਿਲਾਂ ਆਨਣ ਕਹਿੰਦੇ ਨੇ ਮੁੱਖ ਨੂੰ, ਮੁੱਖੜੇ ਨੂੰ। ਮਹਾਰਾਜ ਜੀ ਨੇ ਆਪਣਾ ਪਵਿੱਤਰ ਮੁੱਖ ਨਿਰਮਲ ਜਲ ਨਾਲ ਧੋਤਾ ਜੀ।
ਦਾਂਤ ਪਏ ਜਿਉਂ ਹੀਰਨ ਪਾਤ ਖਰੀ,
ਕਹਿੰਦੇ ਹੀਰਿਆਂ ਦੀ ਪੰਕਤੀ ਵਰਗੇ ਫਿਰ ਮਹਾਰਾਜ ਜੀ ਨੇ ਆਪਣੇ ਦੰਦ ਸਾਫ਼ ਕੀਤੇ, ਭਾਵ ਕੁਰਲਾ ਕੀਤਾ ਕਿਉਂਕਿ ਦਾਤਣ ਕੀਤੀ ਸੀ ਮਹਾਰਾਜ ਜੀ ਨੇ।
ਠਾਢ ਹੈ ਤੀਰ ਦਇਓ ਪਦ ਨੀਰ,
ਫਿਰ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਚਰਨਾਂ ਨਾਲ ਚੱਲਦੇ ਚੱਲਦੇ ਡੂੰਘੇ ਪਾਣੀ ਵਿੱਚ ਚਲੇ ਗਏ ਜੀ।
ਗਏ ਮਤੀਰ ਅਤੀਰ ਹਰੀ,
ਕਹਿੰਦੇ ਨੇ ਅਧੀਰਜਾਂ ਨੂੰ ਧੀਰਜ ਦੇਣ ਵਾਲੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵੇਈ ਨਦੀ ਦੇ ਡੂੰਘੇ ਪਾਣੀ ਵਿੱਚ ਪਹੁੰਚ ਗਏ ਜੀ।
ਬਾਹਰ ਵੇਖੇ ਇੱਕ ਬਾਰ ਕੀਓ ਬਾਪ,
ਬਾਪ ਹੁੰਦਾ ਸਰੀਰ, ਕਹਿੰਦੇ ਬਾਹਰ ਪਾਣੀ, ਪਾਣੀ ਵਿੱਚ ਇੱਕੋ ਵਾਰ ਹੀ ਮਹਾਰਾਜ ਜੀ ਨੇ ਆਪਣਾ ਸਰੀਰ ਲਕੋ ਲਿਆ, ਭਾਵ ਚੁੱਭੀ ਮਾਰ ਲਈ ਮਹਾਰਾਜ ਜੀ ਨੇ ਡੂੰਘੇ ਪਾਣੀ ਚ ਜਾ ਕੇ।
ਆਨ ਖਰਾ ਪਤ ਬਾਰ ਅਗਾਰੀ,
ਕਹਿੰਦੇ ਨੇ ਉਹ ਜਿਹੜਾ ਸੁਨੇਹਾ ਲੈ ਕੇ ਅਕਾਲ ਪੁਰਖ ਦਾ ਆਇਆ ਸੀ ਪਤਵਾਰ, ਉਹਨੂੰ ਕਹਿੰਦੇ ਕਹਿੰਦੇ ਪਾਣੀ ਦਾ ਪਤੀ ਆਪਾਂ ਕਹਿ ਲਈਏ, ਉਹ ਹੁਣ ਅਕਾਲ ਪੁਰਖ ਵਾਹਿਗੁਰੂ ਦਾ ਸੁਨੇਹਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਦੇਣ ਲੱਗਾ ਜਦੋਂ ਸੱਚੇ ਪਾਤਸ਼ਾਹ ਜੀ ਨੇ ਪਾਣੀ ਵਿੱਚ ਚੁੱਭੀ ਮਾਰੀ ਜੀ।
ਆਨੰਦ ਕੰਦ ਪਦੰ ਅਰਬਿੰਦ,
ਕਹਿੰਦੇ ਉਹ ਆਨੰਦ ਦੇ ਮੁੱਢ ਜਿਨ੍ਹਾਂ ਦੇ ਚਰਨ ਕਮਲਾਂ ਦੇ ਪੱਤੀਆਂ ਵਰਗੇ ਨੇ, ਐਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਹਮਣੇ ਖੜਾ ਹੋਇਆ ਉਹ।
ਦੋ ਕਰ ਬੰਦ ਹੈ ਬੰਧਨ ਧਾਰੀ,
ਦੋਵੇਂ ਹੱਥ ਜੋੜ ਕੇ ਪਹਿਲਾਂ ਉਹਨੇ, ਉਹ ਵੀ ਉਦੋਂ ਹੀ ਪ੍ਰਗਟ ਹੋਇਆ ਜਦੋਂ ਮਹਾਰਾਜ ਪਾਣੀ ਵਿੱਚ ਚਲੇ ਗਏ ਚੁੱਭੀ ਮਾਰੀ, ਕਹਿੰਦੇ ਉੱਥੇ ਉਹਨੇ ਫਿਰ ਪ੍ਰਗਟ ਹੋ ਕੇ ਮਹਾਰਾਜ ਜੀ ਦੇ ਦੋਨਾਂ ਚਰਨਾਂ ਤੇ ਪਹਿਲਾਂ ਮੱਥਾ ਟੇਕਿਆ ਜੀ।
ਲੋਚਨ ਗੋਚਰ ਸੋਚ ਬਿਮੋਚਨ,
ਕਹਿੰਦੇ ਨੇ ਲੋਚਨ ਗੋਚਰ ਨੇ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇਤਰਾਂ ਨਾਲ ਨਹੀਂ ਦਿਖਾਈ ਦਿੰਦਾ, ਅੱਜ ਉਹਦਾ ਸਰਗੁਣ ਸਰੂਪ ਸਾਹਮਣੇ ਦਿਖਾਈ ਦੇ ਰਿਹਾ ਸੀ, ਇਸ ਕਰਕੇ ਉਹ ਨੇਤਰਾਂ ਦੇ ਗੋਚਰੇ ਹੋ ਗਏ। ਸੋਚਾਂ ਨੂੰ ਕੱਟਣ ਵਾਲੇ, ਫਿਕਰਾਂ ਨੂੰ, ਦੁੱਖਾਂ ਨੂੰ ਕੱਟ ਦੇਣ ਵਾਲੇ, ਲੋਚਨ ਗੋਚਰੇ ਹੋਏ ਹੋਏ ਮਹਾਰਾਜ ਅਕਾਲ ਪੁਰਖ ਦੇ ਸਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਜਲ ਦੇਵਤੇ ਨੇ ਮੱਥਾ ਟੇਕਿਆ ਜੀ।
ਰੂਪ ਬਿਲੋਕਤ ਭਇਆ ਸੁਖ ਭਾਰੀ,
ਕਹਿੰਦੇ ਬਹੁਤ ਸੁਖ ਹੋਇਆ ਉਹਨੂੰ ਅਕਾਲ ਪੁਰਖ ਦੇ ਸਰਗੁਣ ਸਰੂਪ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੂਪ ਵਿੱਚ ਦੇਖ ਕੇ।
ਬੋਲ ਕਪੋਲਨ ਬੋਲਤ ਭਇਆ,
ਹੁਣ ਆਪਣੇ ਪਵਿੱਤਰ ਮੁੱਖ ਤੋਂ ਸਾਧ ਸੰਗਤ ਜੀ ਉਹਨੇ ਅਕਾਲ ਪੁਰਖ ਦਾ ਸੁਨੇਹਾ ਗੁਰੂ ਸਾਹਿਬ ਜੀ ਨੂੰ ਦੇਣਾ ਏਦਾਂ ਸ਼ੁਰੂ ਕੀਤਾ।
ਹਰਖਾਏ ਅਤੋਤ ਹੋਏ ਬਲਹਾਰੀ,
ਬਲਹਾਰ ਹੋਇਆ, ਸਦਕੇ ਹੋਇਆ, ਸੱਚੇ ਪਾਤਸ਼ਾਹ ਜੀ ਤੋਂ ਬਹੁਤ ਖੁਸ਼ ਤੇ ਪ੍ਰਸੰਨ ਹੋਇਆ ਮਹਾਰਾਜ ਜੀ ਨੂੰ ਏਦਾਂ ਸੁਨੇਹਾ ਦੇਣ ਲੱਗਾ ਜੀ।
ਬਾਣੀ ਆਕਾਸ਼ ਪਈ ਸੁਖ ਰਾਸ ਕੀ,
ਕਹਿਣ ਲੱਗਾ ਹੇ ਸੁਖਾਂ ਦੀ ਰਾਸ ਗੁਰੂ ਸਾਹਿਬ ਜੀ, ਸੁਖਾਂ ਦੀ ਰਾਸ ਤੁਹਾਡੇ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਮੈਨੂੰ ਆਕਾਸ਼ ਬਾਣੀ ਹੋਈ, ਮੈਨੂੰ ਸੁਨੇਹਾ ਮਿਲਿਆ ਹੈ।
ਜਾਵੋ ਪਾਸ ਅਭੈ ਕਰਤਾਰ,
ਤੇ ਹੁਣ ਮਹਾਰਾਜ ਤੁਹਾਨੂੰ ਇਹ ਸੁਨੇਹਾ ਸੀ ਪਰਮੇਸ਼ਰ ਵੱਲੋਂ ਵੀ ਤੁਸੀਂ ਉੱਥੇ ਜਾਓ, ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਬੁਲਾਇਆ ਗਿਆ ਤੁਹਾਨੂੰ।
ਸ੍ਰੀ ਸੱਚਖੰਡ ਅਖੰਡ ਸਦਾ,
ਕਿੱਥੇ ਕਿੱਥੇ ਜਾਣਾ? ਸ੍ਰੀ ਸੱਚਖੰਡ ਅਖੰਡ ਸਦਾ, ਜਿੱਥੇ ਇੱਕ ਰਸ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਪੱਕਾ ਵਾਸਾ, ਭਾਵੇਂ ਸ੍ਰਿਸ਼ਟੀ ਦੇ ਕਣ ਕਣ ਵਿੱਚ ਹੈ ਪਰ ਸੱਚਖੰਡ ਵਸਿਆ ਨਿਰੰਕਾਰ, ਉੱਥੇ ਸੱਚਖੰਡ ਵਿੱਚ ਤੁਹਾਨੂੰ ਬੁਲਾਇਆ ਜੀ।
ਪਵ ਮੁੰਡਨ ਬਾਹ ਜਹਾਂ ਸੁਖ ਭਰ,
ਇਸ ਜਗਤ ਨੂੰ ਸੰਸਵਾਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਦਾ ਜਿੱਥੇ ਆਪਣਾ ਪੱਕਾ ਨਿਵਾਸ ਹੈ ਉੱਥੇ ਜਾਓ, ਤੁਹਾਨੂੰ ਸੁਨੇਹਾ ਮੈਂ ਅਕਾਲ ਪੁਰਖ ਦਾ ਦੇ ਰਿਹਾ ਹਾਂ।
ਜਿਉਂ ਸੁਣ ਸ੍ਰੀ ਗੁਰਬੈਨ ਪਨੇ,
ਕਹਿੰਦੇ ਜਦੋਂ ਉਹਦੀ ਬੇਨਤੀ ਸੁਣੀ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਮੁਖ ਤੋਂ ਏਦਾਂ ਆਖਿਆ ਜੀ।
ਸੁਧ ਜਾ ਬਿਧ ਕੀ ਉਰਮੇ ਵਰਤਾਰ,
ਮਹਾਰਾਜ ਕਹਿੰਦੇ ਸਾਨੂੰ ਇਹ ਖਬਰ ਪਹੁੰਚ ਗਈ ਸੀ, ਤੂੰ ਠੀਕ ਹੈ, ਤੇਰਾ ਧੰਨਵਾਦ ਹੈ, ਤੂੰ ਪਰਮੇਸ਼ਵਰ ਦਾ ਸੁਨੇਹਾ ਲੈ ਆਇਆ, ਪਰ ਇਸ ਖਬਰ ਦਾ ਸਾਡੇ ਮਨ ਚ ਸਾਨੂੰ ਪਤਾ ਲੱਗ ਗਿਆ ਸੀ ਕਿ ਪਰਮੇਸ਼ਵਰ ਸਾਨੂੰ ਮਿਲਣਾ ਚਾਹੁੰਦਾ ਹੈ।
ਭੂਪਨ ਭੂਪਤ ਜੋਤ ਸਰੂਪ,
ਕਹਿੰਦੇ ਉਹ ਰਾਜਿਆਂ ਦਾ ਰਾਜਾ ਮਹਾਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ ਜਿਹਨੂੰ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ, ਉਹ ਸੁੰਦਰ ਸਰੂਪ ਵਾਲਾ ਪਰਮੇਸ਼ਵਰ।
ਅਨੂਪ ਪੈ ਜਾਏ ਹੋਹੀਨ ਅਵਾਰਾ,
ਅਵਾਰਾ ਹੁੰਦੀ ਦੇਰੀ, ਮਹਾਰਾਜ ਕਹਿੰਦੇ ਦੇਰੀ ਤੋਂ ਬਿਨਾਂ ਹੁਣੇ ਹੀ ਮੈਂ ਇੱਥੋਂ ਹੀ ਅਕਾਲ ਪੁਰਖ ਵਾਹਿਗੁਰੂ ਵੱਲ ਨੂੰ ਜਾਣਾ, ਕਿਉਂਕਿ ਸੁਨੇਹਾ ਤੂੰ ਵੀ ਦੇ ਦਿੱਤਾ ਤੇ ਸਾਨੂੰ ਵੀ ਪਹੁੰਚ ਗਿਆ, ਉਹ ਸਰਤਾਰ ਸਾਡੇ ਵੀ ਖੜਕ ਗਈ ਹੈ।
ਜਿਉਂ ਕਹਿ ਬੈਨ ਗਏ ਗਤ ਦੈਨ,
ਇਉਂ ਕਹਿ ਕੇ ਇਹ ਬਚਨ ਕਰਕੇ ਤੇ ਮੁਕਤੀਦਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਸੇ ਵੇਲੇ ਗਏ ਜੀ।
ਗੁਰੂ ਗੁਣ ਐਨ ਜਹਾਂ ਦਰਬਾਰ,
ਜਿੱਥੇ ਦਰਬਾਰ ਸੀ ਅਕਾਲ ਪੁਰਖ ਵਾਹਿਗੁਰੂ ਦਾ, ਸੱਚਖੰਡ ਵਿੱਚ ਪਹੁੰਚੇ ਧੰਨ ਗੁਰੂ ਨਾਨਕ ਦੇਵ ਮਹਾਰਾਜ।
ਦਾਸ ਸੁਬਾਸ ਲਈਏ ਕਰ ਆਸ,
ਕਹਿੰਦੇ ਉਹ ਜਿਹੜਾ ਦਾਸ ਬਾਹਰ ਮਹਾਰਾਜ ਜੀ ਦੇ ਬਸਤਰ ਲੈ ਕੇ ਕਿਨਾਰੇ ਤੇ ਖੜਾ ਸੀ ਕਿ ਮਹਾਰਾਜ ਜੀ ਨੇ ਬਾਹਰ ਆਉਣਾ ਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਬਸਤਰ ਪਹਿਨਣੇ ਹਨ।
ਨਿਰਾਸ਼ ਭਇਆ ਪਛਤਾਸ ਵਿਚਾਰ,
ਜਦੋਂ ਕਿੰਨੀ ਦੇਰ ਮਹਾਰਾਜ ਪਾਣੀ ਵਿੱਚੋਂ ਬਾਹਰ ਨਹੀਂ ਆਏ ਤੇ ਉਹ ਨਿਰਾਸ਼ ਹੋ ਗਿਆ, ਉਹ ਹੁਣ ਪਛਤਾਉਂਦਾ ਵਿਚਾਰਦਾ ਇਹ ਕੀ ਹੋ ਗਿਆ ਹੋਵੇਗਾ। ਉਧਰ ਤਾਂ ਦੂਸਰੇ ਪਾਸੇ ਥੋੜੀ ਕੁ ਆਪਾਂ ਪਹਿਲਾਂ ਉਧਰ ਹੀ ਵਿਚਾਰ ਕਰੀਏ ਵੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਸੁਨੇਹਾ ਮਿਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਨੂੰ ਉੱਥੋਂ ਹੀ ਪਿਆਨਾ ਕਰ ਗਏ, ਦਾਸ ਬਾਹਰ ਉਡੀਕੀ ਜਾਂਦਾ ਮਹਾਰਾਜ ਪਾਣੀ ਤੋਂ ਬਾਹਰ ਨਹੀਂ ਆਏ, ਕੀ ਏਦਾਂ ਹੋ ਸਕਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾਂ ਹੀ ਨਹੀਂ ਸੱਚਖੰਡੀ ਹੈਗੇ? ਪਰ ਬਿਲਕੁਲ ਸਤਸੰਗ ਜੀ ਹੋ ਸਕਦਾ, ਆਤਮਕ ਮੰਡਲਾਂ ਦੀ ਗੱਲ ਜਦੋਂ ਆਪਾਂ ਆਪਣੀ ਬੁੱਧੀ ਚ ਕੈਦ ਕਰਨਾ ਚਾਹੁੰਦੇ ਹਾਂ ਕਈ ਵਾਰ ਸਾਡੇ ਵੱਸੋਂ ਬਾਹਰ ਹੁੰਦਾ, ਪਰ ਸਮਝਣ ਵਾਸਤੇ ਆਪਾਂ ਮਹਾਰਾਜ ਜੀ ਦੇ ਬਚਨਾਂ ਦਾ ਆਸਰਾ ਲਵਾਂਗੇ। ਸੱਚੇ ਪਾਤਸ਼ਾਹ ਜੀ ਭਾਵੇਂ ਤੁਰੇ ਫਿਰਦੇ, ਬ੍ਰਹਮ ਗਿਆਨੀ ਵੀ ਤੁਰਿਆ ਫਿਰਦਾ ਸੱਚਖੰਡੀ ਹੁੰਦਾ, ਪਰ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਪੱਕਾ ਨਿਵਾਸ ਹੈ ਸ੍ਰਿਸ਼ਟੀ ਦੇ ਕਣ ਕਣ ਵਿੱਚ ਹੋਣ ਤੋਂ ਬਿਨਾਂ ਵੀ, ਜਿਵੇਂ ਆਪਾਂ ਬਹੁਤ ਪ੍ਰਮਾਣ ਪੜ੍ਹਦੇ ਹਾਂ ਵਿੱਚ ਸੰਗਤ ਹਰ ਭਰਾ ਵੱਸਿਆ ਜੀ, ਉਹ ਸੰਗਤ ਵਿੱਚ ਵੀ ਵੱਸਦਾ ਪਰ ਸੱਚਖੰਡ ਵਸੇ ਨਿਰੰਕਾਰ ਵੀ ਹੈ, ਪੋਥੀ ਪਰਮੇਸ਼ਰ ਕਾ ਥਾਨ ਵੀ ਹੈ ਪਰ ਸੱਚਖੰਡ ਵਸੇ ਨਿਰੰਕਾਰ ਵੀ ਹੈਗਾ ਉਹ ਅਕਾਲ ਪੁਰਖ ਵਾਹਿਗੁਰੂ। ਇਸੇ ਤਰ੍ਹਾਂ ਪ੍ਰਭ ਜੀ ਵਸੇ ਸਾਧਕੀ ਰਸਨਾ ਪਰ ਸੱਚਖੰਡ ਵਸੇ ਨਿਰੰਕਾਰ ਵੀ ਹੈ ਅਕਾਲ ਪੁਰਖ ਵਾਹਿਗੁਰੂ। ਉੱਥੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ, ਹੋ ਸਕਦਾ ਕੋਈ ਸਾਡੇ ਪੰਥ ਵਿੱਚੋਂ ਕੋਈ ਵੀਰ ਇਹ ਆਖੇ ਵੀ ਇਹ ਕਿੱਦਾਂ ਹੋ ਸਕਦਾ ਜੀ, ਕਿਉਂਕਿ ਕੁਝ ਲੋਕਾਂ ਨੇ ਇਹਦੇ 'ਤੇ ਕਿੰਤੂ ਕੀਤਾ ਸੀ ਜਿਨ੍ਹਾਂ ਦੀ ਬੁੱਧੀ ਸਾਧ ਸੰਗ ਜੀ, ਚਲੋ ਕੋਈ ਨਹੀਂ ਕਿਸੇ 'ਤੇ ਕਿੰਤੂ ਆਪਾਂ ਨਾ ਵੀ ਕਰੀਏ, ਪਰ ਜਿਨ੍ਹਾਂ ਦੀ ਮਤ ਦੀ ਤੱਕੜੀ ਵਿੱਚ ਇਹ ਨਹੀਂ ਨਾ ਗੱਲ ਵੱਡਦੀ ਛੇਤੀ ਕੀਤੇ ਤੁਲਦੀ ਨਹੀਂ ਹੈ ਆਪਣੇ ਵਿਚਾਰ ਦੇ ਵੱਟੇ ਨਾਲ, ਉਹ ਕਹਿੰਦੇ ਅਸਲ 'ਚ ਕੀ ਹੋਇਆ ਜੀ, ਉਹ ਮਹਾਰਾਜ ਸੱਚੇ ਪਾਤਸ਼ਾਹ ਸਵੇਰਾ ਸਵੇਰਾ ਹੈਗਾ ਸੀ, ਹਨੇਰਾ ਸੀ ਹਾਲੇ, ਤੇ ਮਹਾਰਾਜ ਇੱਧਰੋਂ ਵੇਈ ਨਦੀ ਚੋਂ ਵੜੇ ਤੇ ਦੂਜੇ ਬੰਨਿਓਂ ਬਾਹਰ ਨਿਕਲ ਕੇ ਦੂਰ ਕਿਤੇ ਝਾੜੀਆਂ 'ਚ ਜਾ ਕੇ ਬੈਠ ਗਏ ਤੇ ਸੋਚਣ ਲੱਗ ਪਏ ਵੀ ਹੁਣ ਜਗਤ ਦਾ ਭਲਾ ਆਪਾਂ ਕਿਵੇਂ ਕਰਨਾ। ਉਹ ਸੋਚ ਵਿਮੋਚਨ ਨੇ ਆ ਪਿੱਛੇ ਆ ਗਿਆ ਬਚਨ, ਸੋਚਾਂ ਨੂੰ ਦੁੱਖਾਂ ਨੂੰ ਫਿਕਰਾਂ ਨੂੰ ਕੱਟਣ ਵਾਲੇ ਨੇ ਗੁਰੂ ਸਾਹਿਬ ਜੀ, ਉਹਨਾਂ ਨੂੰ ਸੋਚਣਾ ਨਹੀਂ ਪੈਂਦਾ ਸੰਸਾਰ ਦਾ ਭਲਾ ਕਿਵੇਂ ਕਰਨਾ, ਸੋਚਾਂ ਵਿੱਚ ਪਿਆ ਹੋਇਆਂ ਨੂੰ ਵੀ ਸਤਸੰਗ ਜੀ ਮਹਾਰਾਜ ਸ਼ਾਂਤੀ ਬਖਸ਼ਣ ਵਾਲੇ ਨੇ। ਫਿਰ ਉਹ ਸੱਚਖੰਡ ਗਏ ਕਿ ਨਹੀਂ ਗਏ? ਗੁਰੂ ਸਾਹਿਬ ਜੀ ਦਾ ਆਪਾਂ ਇੱਕ ਬਚਨ ਲੈਂਦੇ ਹਾਂ, ਹਜ਼ੂਰ ਦੇ ਆਪਣੇ ਬਚਨ, ਉਹ ਕਹਿੰਦੇ ਹੋ ਢਾਡੀ ਬੇਕਾਰ ਕਾਰੈ ਲਾਇਆ, ਰਾਤ ਦੇਹਾ ਕੇ ਵਾਰ ਧੁਰੋ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਮੈਂ ਤਾਂ ਢਾਡੀ ਹਾਂ ਅਕਾਲ ਪੁਰਖ ਵਾਹਿਗੁਰੂ, ਢਾਡੀ ਮਤਲਬ ਉਹਦੀ ਸੋਭਾ ਗਾਉਣ ਵਾਲਾ, ਮੈਂ ਉਸ ਪਰਮੇਸ਼ਰ ਦਾ ਢਾਡੀ ਹਾਂ, ਮੈਨੂੰ ਤਾਂ ਬੇਕਾਰ ਫਿਰਦੇ ਨੂੰ ਨਾਮ ਦੀ ਦਾਤ ਵੰਡਣ ਦੀ ਸਭ ਤੋਂ ਸ੍ਰੇਸ਼ਟ ਕਾਰਜ ਉਸ ਅਕਾਲ ਪੁਰਖ ਵਾਹਿਗੁਰੂ ਨੇ ਲਾਇਆ। ਕਹਿੰਦੇ ਇੱਕ ਦਿਨ ਉਸ ਪਰਮੇਸ਼ਰ ਦਾ ਸੁਨੇਹਾ ਆਇਆ ਵੀ ਤੂੰ ਇੱਥੇ ਸੱਚਖੰਡ ਆ ਤੇ ਅਸੀਂ ਉਹਦੇ ਮਹਿਲ ਵਿੱਚ ਪਹੁੰਚੇ। ਹੋਂ ਢਾਡੀ ਬੇਕਾਰ ਕਾਰੈ ਲਾਇਆ, ਰਾਤ ਦੇਹਾ ਕੇ ਵਾਰ ਧੁਰੋਂ ਫਰਮਾਇਆ। ਕਹਿੰਦੇ ਇਹ ਜੋ ਤੈਨੂੰ ਅੱਜ ਅਸੀਂ ਦੇਣ ਲੱਗੇ ਨਾ, ਸੱਚਖੰਡ ਬੁਲਾ ਕੇ ਜੋ ਅਕਾਲ ਪੁਰਖ ਨੇ ਮਹਾਰਾਜ ਨੂੰ ਆਖਿਆ, ਜਿਹੜੀ ਤੁਹਾਡੀ ਡਿਊਟੀ ਲਾਉਣ ਲੱਗਿਆ, ਇਹ ਰਾਤ ਦਿਨ ਇੱਕ ਕਰਕੇ ਤੁਸੀਂ ਇਸ ਨਾਮ ਦਾ ਛੱਟਾ ਇਹਦਾ ਪਸਾਰਾ ਕਰਨਾ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਮਹਾਰਾਜ ਕਹਿੰਦੇ ਸਾਨੂੰ ਖਸਮ ਦਾ ਸੁਨੇਹਾ ਆਇਆ ਸੀ, ਇਹ ਢਾਡੀ ਉੱਥੇ ਗਿਆ, ਫਿਰ ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਕੀ ਲਿਆਂਦਾ ਸੀ ਉੱਥੋਂ? ਸੱਚਾ ਅੰਮ੍ਰਿਤ ਨਾਮ, ਜਿਹੜਾ ਸਾਧ ਸੰਗਤ ਜੀ ਗੁਰਮੁਖਾਂ ਦੀ ਰੂਹ ਦਾ ਭੋਜਨ ਹੈ। ਮਹਾਰਾਜ ਕਹਿੰਦੇ ਅਸੀਂ ਉਸ ਦਿਨ ਫਿਰ ਸੱਚਖੰਡ ਤੋਂ ਲੈ ਕੇ ਆਏ ਸਨ। ਇੱਕ ਪ੍ਰਮਾਣ ਭਾਈ ਗੁਰਦਾਸ ਜੀ ਦਾ, ਉਹ ਕਹਿੰਦੇ ਬਾਬੇ ਪਹਿਲੋਂ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ, ਹਰ ਸਿਉ ਬਣਿਆਈ, ਬਾਬਾ ਪੈਂਦਾ ਸੱਚਖੰਡ। ਭਾਈ ਗੁਰਦਾਸ ਜੀ ਕਹਿੰਦੇ ਫਿਰ ਮਹਾਰਾਜ ਸੱਚਖੰਡ ਗਏ, ਉੱਥੋਂ ਕੁਝ ਲਿਆਂਦਾ, ਅਕਾਲ ਪੁਰਖ ਵਾਹਿਗੁਰੂ ਨਾਲ ਬਚਨ ਬਲਾਸ ਹੋਏ। ਕੀ ਲੈ ਕੇ ਆਏ? ਭਾਈ ਗੁਰਦਾਸ ਜੀ ਕਹਿੰਦੇ ਬਾਬਾ ਪੈਂਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਉੱਥੋਂ ਨੌ ਨਿਧੀਆਂ ਲੈ ਕੇ ਆਏ, ਨਾਮ ਲੈ ਕੇ ਆਏ ਅਤੇ ਹਿਰਦੇ ਦੀ ਗਰੀਬੀ ਲੈ ਕੇ ਆਏ। ਗਰੀਬੀ ਦਾ ਮਤਲਬ ਹਿਰਦੇ ਦੀ ਨਿਮਰਤਾ, ਨਾਮ ਜਿਸ ਨਿਮਰ ਹਿਰਦੇ 'ਚ ਟਿਕਣਾ ਸੀ ਉਹ ਨਿਮਰਤਾ ਵੀ ਸੱਚਖੰਡ 'ਚੋਂ ਹੀ ਲੈ ਕੇ ਆਏ। ਕਿਉਂਕਿ ਜੇ ਹਿਰਦਾ ਸਾਧ ਸੰਗਤ ਜੀ ਹੰਕਾਰੀ ਹੋਵੇ ਉਹਦੇ 'ਚ ਨਾਮ ਕਦੇ ਵੀ ਨਹੀਂ ਜਨਵਾਸ ਕਰਦਾ। ਮਹਾਰਾਜ ਦੇ ਆਪਾਂ ਬਚਨ ਪੜ੍ਹਦੇ ਹਾਂ ਸੁਖਣੀ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ, ਹਜ਼ੂਰ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹੋ, ਕਹਿੰਦੇ ਨੇ ਕਰ ਕਿਰਪਾ ਜਿਸ ਕਾ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਸੁੱਖ ਆਗਿਆ ਮੁਕਤ ਪਾਵੇ। ਕਿਰਪਾ ਕਰਕੇ ਜਿਨ੍ਹਾਂ ਦੇ ਹਿਰਦੇ ਨੂੰ ਨਿਮਰਤਾ ਬਖਸ਼ ਦਿੰਦਾ ਨਾ ਪਰਮਾਤਮਾ, ਉਹ ਇੱਥੇ ਵੀ ਸੁਖੀ ਹੁੰਦੇ ਅਤੇ ਅੱਗੇ ਵੀ ਉਹਨਾਂ ਦਾ ਮੁੱਖ ਉਜਲਾ ਹੁੰਦਾ। ਉਹ ਹਿਰਦੇ ਦੀ ਗਰੀਬੀ, ਨਾਮ, ਨੌ ਨਿਧੀਆਂ, ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਦਿਨ ਸੱਚਖੰਡ 'ਚੋਂ ਲੈ ਕੇ ਆਏ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੱਚਖੰਡ ਜਾਣਾ ਗੁਰੂ ਸਾਹਿਬ ਜੀ ਦੇ ਆਪਣੇ ਬਚਨਾਂ ਅਨੁਸਾਰ ਵੀ ਸਾਧ ਸੰਗਤ ਜੀ ਬਿਲਕੁਲ 100% ਸੱਚ ਹੈ। ਇਹ ਸੱਤ ਬਚਨ ਹੈ ਮਹਾਰਾਜ ਦਾ, ਭਾਈ ਗੁਰਦਾਸ ਜੀ ਨੇ ਇਸ ਗੱਲ ਦੀ ਗਵਾਹੀ ਦੇ ਦਿੱਤੀ ਹੈ। ਇਸ ਕਰਕੇ ਹੁਣ ਆਪਾਂ ਇਤਿਹਾਸ ਵੱਲ ਆਉਂਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਣੀ 'ਚ ਚੁੱਭੀ ਮਾਰੀ, ਉੱਥੋਂ ਬਿਲਕੁਲ ਸਾਧ ਸੰਗਤ ਜੀ ਅਲੋਪ ਹੋ ਗਏ, ਗੁਪਤ ਹੋ ਗਏ, ਪਾਣੀ ਤੋਂ ਬਾਹਰ ਨਹੀਂ ਆਏ, ਸੱਚਖੰਡ ਚਲੇ ਗਏ ਨੇ। ਸੱਚਖੰਡ ਜਾ ਕੇ ਕੀ ਵਰਤਾਰਾ ਵਰਤਦਾ ਇਹ ਆਪਾਂ ਨੂੰ ਅੱਗੇ ਪਤਾ ਚੱਲੇਗਾ, ਪਰ ਪਹਿਲਾਂ ਉੱਥੇ ਸੁਰਤੀ ਲਿਆਓ ਜਿੱਥੇ ਸੇਵਕ ਬਸਤਰ ਫੜ ਕੇ ਕਿਨਾਰੇ 'ਤੇ ਖੜਾ ਹੈ। ਉਹਨੇ ਦੇਖਿਆ ਮਹਾਰਾਜ ਨੇ ਪਾਣੀ 'ਚ ਚੁੱਭੀ ਮਾਰੀ ਪਰ ਬਾਹਰ ਨਹੀਂ ਆਏ। ਉਹਨੇ 2-4, 10-20 ਮਿੰਟ ਉਡੀਕਿਆ, ਜਦੋਂ ਸੱਚੇ ਪਾਤਸ਼ਾਹ ਬਾਹਰ ਨਹੀਂ ਆਏ ਉਹ ਵਿਆਕਲ ਹੋ ਗਿਆ ਬਾਹਰ ਖੜਾ ਜੀ।
ਕਾਲ ਪਇਓ ਬਹਿ ਬੀਚ ਕਲਾਲ ਕੇ,
ਕਹਿੰਦੇ ਕਿੰਨਾ ਸਮਾਂ ਹੋ ਗਿਆ ਮਹਾਰਾਜ ਨੂੰ ਪਾਣੀ ਦੇ ਵਿੱਚ ਗਿਆ ਹੋਇਆਂ ਨੂੰ।
ਆਨ ਦਇਆ ਨਾ ਕੂਲ ਸੰਭਰ,
ਕੂਲ ਕਿਨਾਰੇ ਨੂੰ ਕਹਿੰਦੇ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਨਾਰੇ 'ਤੇ ਆਏ ਹੀ ਨਹੀਂ। ਅੱਗੇ ਰੋਜ਼ ਇਸ਼ਨਾਨ ਕਰਦੇ ਹੈ ਅਤੇ ਇਸ਼ਨਾਨ ਕਰਕੇ ਉਸੇ ਵੇਲੇ ਕਿਨਾਰੇ 'ਤੇ ਆਉਂਦੇ, ਬਸਤਰ ਲੈਂਦੇ ਨੇ, ਫਿਰ ਆਪਣੇ ਨਿੱਜ ਸਰੂਪ 'ਚ ਧਿਆਨ ਟਿਕਾਉਂਦੇ ਹਨ। ਅੱਜ ਸੇਵਕ ਦਾ ਮਨ ਕਾਲਾ ਪੈ ਗਿਆ ਕਿਉਂਕਿ ਕਿੰਨੀ ਦੇਰ ਹੋ ਗਈ ਹਜ਼ੂਰ ਪਾਣੀ ਵਿੱਚੋਂ ਨਹੀਂ ਨਿਕਲੇ ਜੀ।
ਉਹ ਬਿਸਮਾ ਤਰੇ ਦ੍ਰੁਤ ਪਾਦ,
ਕਹਿੰਦੇ ਨੇ ਹੈਰਾਨ ਹੋ ਗਿਆ ਉਹ ਜਿਹੜਾ ਬਸਤਰ ਫੜ ਕੇ ਸੇਵਕ ਖੜਾ ਸੀ ਬਾਹਰ।
ਬਿਨਾਂ ਅਹਿਲਾਦ ਗਇਓ ਮਨ ਮਰ,
ਕਹਿੰਦੇ ਨੇ ਹੁਣ ਉਹਦਾ ਸਾਰੀ ਖੁਸ਼ੀ ਖਤਮ ਹੋ ਗਈ ਤੇ ਮਨ ਮਰ ਗਿਆ ਵਿਚਾਰੇ ਦਾ। ਇਹ ਕੀ ਹੋਇਆ? ਮਹਾਰਾਜ ਤਾਂ ਡੁੱਬ ਗਏ ਜਾਪਦੇ ਹਨ।
ਹੈ ਪਟ ਪਾਨ ਹਿਰਦੇ ਅਕੁਲਾਨ,
ਕਹਿੰਦੇ ਨੇ ਹਿਰਦੇ ਉਹਦਾ ਵਿਆਕਲ ਹੋ ਗਿਆ ਤੇ ਬਸਤਰ ਫੜ ਕੇ ਖੜਾ ਸੀ ਸੱਚੇ ਪਾਤਸ਼ਾਹ ਜੀ ਦੇ।
ਸੋ ਦੌਲਤ ਖਾਨ ਕੇ ਭਵਨ ਧਾਇਓ,
ਉਸੇ ਵੇਲੇ ਫਿਰ ਉਹ ਦੌੜ ਗਿਆ ਦੌਲਤ ਖਾਨ ਨੂੰ ਦੱਸਣ ਵਾਸਤੇ। ਜਦੋਂ ਕਿੰਨੀ ਦੇਰ ਮਹਾਰਾਜ ਪਾਣੀ ਚੋਂ ਬਾਹਰ ਨਹੀਂ ਆਏ, ਫਿਰ ਉਹਨੇ ਸਮਝਿਆ ਵੀ ਮਹਾਰਾਜ ਡੁੱਬ ਗਏ ਨੇ। ਬੜਾ ਵਿਆਕਲ ਹੋਇਆ, ਦੌੜ ਗਿਆ ਉਸੇ ਵੇਲੇ ਦੌਲਤ ਖਾਨ ਦੀ ਹਵੇਲੀ ਵੱਲ ਨੂੰ ਜੀ।
ਨੀਰ ਵਿਹੀਨ ਪਟੀਨ ਅਧੀਨ,
ਜਿਵੇਂ ਮੱਛੀ ਪਾਣੀ ਤੋਂ ਬਿਨਾਂ ਸਾਧ ਸੰਗਤ ਜੀ ਤੜਫਦੀ, ਏਦਾਂ ਤੜਫ ਰਿਹਾ ਸੀ ਉਸ ਗੁਰਮੁਖ ਦਾ ਮਨ ਤੇ ਦੌੜਾ ਜਾਂਦਾ ਸੀ। ਸੱਚੇ ਪਾਤਸ਼ਾਹ ਜੀ ਦੇ ਬਸਤਰ ਹੱਥ 'ਚ ਫੜੇ ਨੇ, ਦੌਲਤ ਖਾਨ ਦੀ ਹਵੇਲੀ 'ਚ ਵੜ ਗਿਆ ਜੀ।
ਤਿਉਂ ਚੀਨ ਸਭੈ ਨਰ ਬੂਝ ਕੀਓ,
ਜਿਹੜੇ ਸੇਵਾਦਾਰ ਹਵੇਲੀ ਦੇ ਬਾਹਰ ਖੜੇ ਸਨ ਨਵਾਬ ਦੇ, ਉਹਨਾਂ ਨੇ ਪੁੱਛਿਆ ਉਹਨੂੰ ਦੌੜੇ ਆਉਂਦੇ ਨੂੰ ਦੇਖ ਕੇ ਘਬਰਾਏ ਨੂੰ ਵੀ ਕੀ ਗੱਲ ਹੋ ਗਈ, ਕੀ ਗੱਲ ਹੋ ਗਈ ਹੈ?
ਭੂਰ ਬਸੂਰਤ ਦੌਰਤ ਬੌਰਤ,
ਕਹਿੰਦੇ ਬੌਰਾ ਹੋਇਆ ਦੌੜਾ ਜਾਂਦਾ ਅੰਦਰ ਨੂੰ ਤੇ ਝੂਰਦਾ ਵੀ ਬਹੁਤ ਹੈ। ਜਿਨ੍ਹਾਂ ਨੇ ਪੁੱਛਿਆ ਸੇਵਕਾਂ ਨੇ ਕੀ ਗੱਲ ਹੋਈ, ਉਹਨਾਂ ਦੇ ਨਾਲ ਬੋਲਿਆ ਨੀ ਕੁਛ। ਉਹ
ਕਾਹੂ ਕੋ ਨਾ ਉੱਤਰ ਦਿਓ,
ਕਹਿੰਦੇ ਕਿਸੇ ਨੂੰ ਉੱਤਰ ਨਹੀਂ ਦਿੱਤਾ ਉਸਨੇ।
ਭੂਪ ਸਭਾ ਮੈਂ ਜਾਏ ਕਹਿਓ,
ਜਾ ਕੇ ਸਿੱਧਾ ਦੌਲਤ ਖਾਨ ਨਵਾਬ ਦੇ ਕੋਲ ਪਹੁੰਚੇ ਤੇ ਉੱਥੇ ਜਾ ਕੇ ਏਦਾਂ ਆਖਿਆ ਜੀ।
ਬਾਰ ਬਾਰ ਵਿਖੇ ਨਾ ਉਬਰਿਓ,
ਕਹਿੰਦੇ ਤੁਹਾਡਾ ਮੋਦੀ ਪਾਣੀ 'ਚ ਵੜਿਆ ਸੀ ਜੀ ਇਸ਼ਨਾਨ ਕਰਨ ਵਾਸਤੇ ਤੇ ਬਾਹਰ ਨਹੀਂ ਜੇ ਆਇਆ, ਉਹ ਪਾਣੀ ਦੇ ਵਿੱਚ ਹੀ ਰਹਿ ਗਿਆ ਹੈ।
ਹਾਂ ਬਹੁ ਬਾਰ ਹੀ ਬਾਰ ਨਿਹਾਰ,
ਕਹਿੰਦਾ ਮੈਂ ਬਹੁਤ ਵਾਰ ਪਾਣੀ ਨੂੰ ਦੇਖਿਆ, ਅੱਗੇ ਪਿੱਛੇ ਹੋ ਕੇ ਵੀ ਦੇਖਿਆ, ਪਰ ਮਹਾਰਾਜ ਬਾਹਰ ਨਹੀਂ ਆਏ ਪਾਣੀ ਵਿੱਚੋਂ।
ਲੱਗੀ ਨਹਿ ਬਾਰ ਜਿਉਂ ਦੌੜ ਆਇਓ,
ਕਹਿੰਦਾ ਮੈਂ ਫਿਰ ਦੇਰੀ ਨਹੀਂ ਕੀਤੀ, ਸਿੱਧਾ ਦੌੜ ਕੇ ਤੁਹਾਡੇ ਵੱਲ ਆਇਆ, ਤੁਹਾਡਾ ਮੋਦੀ ਡੁੱਬ ਗਿਆ ਜੇ ਪਾਣੀ ਵਿੱਚ, ਮੈਂ ਬਾਹਰ ਬਸਤਰ ਲੈ ਕੇ ਖੜਾ ਸਾਂ।
ਸੋ ਸੁਣ ਕੇ ਮਨ ਮੈਂ ਗੁਣ ਤਾਂ,
ਉਸੇ ਵੇਲੇ ਕਹਿੰਦੇ ਨੇ ਨਵਾਬ ਦੌਲਤ ਖਾਨ ਨੇ ਮਨ 'ਚ ਵਿਚਾਰ ਕੀਤੀ, ਇੱਕ ਮਨ ਇੱਕ ਪਲ ਵਿੱਚ ਹੀ ਜੀ।
ਸ਼ਨ ਜੀਨ ਕਿਕਾਨ ਪਵਾਏ ਲਿਓ,
ਘੋੜੇ ਉੱਤੇ ਛੇਤੀ ਛੇਤੀ ਸੇਵਕਾਂ ਨੂੰ ਆਖਿਆ ਕਾਠੀ ਕੱਸੋ ਭਾਈ, ਛੇਤੀ ਚਲੀ ਗਏ।
ਕੇਵਟ ਕੋ ਬਲਵਾਏ ਤਵਾਏ ਕੈ,
ਕੇਵਟ ਮਲਾਹ ਨੂੰ ਕਹਿੰਦੇ, ਕਹਿੰਦੇ ਇੱਕ ਇੱਕ ਸੇਵਾਦਾਰ ਨਵਾਬ ਦੌਲਤ ਖਾਨ ਨੇ ਭਜਾ ਦਿੱਤਾ, ਜਾਓ ਮਲਾਹ ਨੂੰ ਸੱਦ ਕੇ ਲਿਆਓ ਛੇਤੀ ਛੇਤੀ।
ਆਏ ਵੇਈ ਤੜ ਠਾਂਡ ਪਇਓ,
ਉਹਨੂੰ ਆਖਿਓ ਵੀ ਵੇਈ ਉੱਤੇ ਪਹੁੰਚੇ ਤੇ ਆਪ ਵੀ ਉਹਨੇ ਘੋੜਾ ਭਜਾਇਆ, ਸੇਵਕ ਵੀ ਮਗਰੇ ਹੀ ਦੌੜੇ ਤੇ ਵੇਈ ਦੇ ਕਿਨਾਰੇ ਤੇ ਆ ਗਏ ਜਿੱਥੇ ਮਹਾਰਾਜ ਜੀ ਇਸ਼ਨਾਨ ਕਰਨ ਵਾਲੇ। ਦੌੜੇ ਸਨ।
ਰੌਰ ਪਰਾ ਪਰ ਦੌੜ ਚਲੇ ਨਰ,
ਕਹਿੰਦੇ ਜਦੋਂ ਦੌੜਿਆ ਜਾਂਦਿਆਂ ਨੂੰ ਵੇਖਿਆ ਨਵਾਬ ਦੇ ਪਿੱਛੇ ਤਾਂ ਰੌਲਾ ਪੈ ਗਿਆ, ਸਾਰੇ ਸੁਲਤਾਨਪੁਰ ਜਿਹਨੂੰ ਪਤਾ ਲੱਗਦਾ ਉਹ ਹੀ ਵੇਈ ਨਦੀ ਵੱਲ ਨੂੰ ਦੌੜਾ ਜਾਂਦਾ ਹੈ।
ਹੋਰ ਉੱਠਿਓ ਔਰ ਠੌਰ ਛਾਇਓ,
ਕਹਿੰਦੇ ਸਾਰੇ ਗੁਰਮੁਖ ਸੁਲਤਾਨਪੁਰ ਦੇ ਲੋਕਾਂ ਦੇ ਮਨ ਚ ਹੌਲ ਹੀ ਉੱਠ ਗਏ, ਕੀ ਹੋ ਗਿਆ, ਰੌਲਾ ਹੀ ਪੈ ਗਿਆ ਜੀ, ਮਹਾਰਾਜ ਡੁੱਬ ਗਏ, ਮਹਾਰਾਜ ਡੁੱਬ ਗਏ।
ਬਾਤ ਜੈ ਰਾਮ ਸੁਣੀ ਜਬ ਕਾਨ,
ਇਹ ਸੁਨੇਹਾ ਕਿਸੇ ਨੇ ਭੱਜ ਕੇ ਜਾ ਕੇ ਭਾਈ ਆ ਜੈ ਰਾਮ ਜੀ ਨੂੰ ਵੀ ਦੇ ਦਿੱਤਾ, ਜਦੋਂ ਉਹਨਾਂ ਦੇ ਕੰਨ ਵਿੱਚ ਇਹ ਗੱਲ ਪਈ ਤਾਂ
ਅਨੀ ਮਨਹੀਨ ਜੋ ਮੀਨ ਅਨੀਰ,
ਕਹਿੰਦੇ ਅਣੀ ਮਨਹੀਨ, ਜਿਵੇਂ ਸੱਪ ਮਣੀ ਤੋਂ ਬਿਨਾਂ ਹੋ ਜਾਂਦਾ ਨਾ, ਤੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ, ਏਦਾਂ ਇੱਕਦਮ ਤੜਫਿਆ ਹਿਰਦਾ ਭਾਈ ਆ ਜੈ ਰਾਮ ਜੀ ਦਾ।
ਭਾਏ ਧਰੇ ਤਰਣੀ ਪਦ ਤੂਰਨ,
ਦੌੜੀ ਪਏ ਉਹ ਵੀ, ਧਾਏ ਦਾ ਅਰਥ ਹੁੰਦਾ ਭੱਜਣਾ, ਉਹ ਵੀ ਭੱਜ ਪਏ ਵੇਈ ਨਦੀ ਵੱਲ ਨੂੰ ਭਾਈ ਆ ਜੈ ਰਾਮ ਜੀ ਵੀ।
ਧੀਰ ਹਰੀ ਔਰ ਧਾਰ ਅਧੀਰ,
ਕਹਿੰਦੇ ਨੇ ਹੁਣ ਧੀਰਜ ਹਰ ਦਿੱਤੀ, ਉਹਨਾਂ ਦੀ ਧੀਰਜ ਖਤਮ ਹੋ ਗਈ ਤੇ ਬੜਾ ਮਨ ਕਾਲਾ ਪਿਆ, ਭੱਜੇ ਹੀ ਜਾਂਦੇ ਹਨ ਵੇਈ ਵੱਲ ਨੂੰ।
ਪੀਰ ਅਪਾਰ ਨ ਪਾਪ ਹੈ ਪਾਰ,
ਕਿੰਨਾ ਹਿਰਦਾ ਦੁਖੀ ਹੋਇਆ ਇਹ ਖਬਰ ਸੁਣ ਕੇ ਭਾਈ ਆ ਜੈ ਰਾਮ ਜੀ ਦਾ, ਕਹਿੰਦੇ ਕੋਈ ਪਾਰ ਨੀ ਪਾ ਸਕਦਾ।
ਵੇਖੇ ਨਾ ਰੂਪ ਨਾ ਸ਼ਾਂਤ ਸਰੀਰ,
ਕਿਉਂ, ਕਿਉਂਕਿ ਸੱਚੇ ਪਾਤਸ਼ਾਹ ਜੀ ਦਾ ਸ਼ਾਂਤੀ ਦੇਣ ਵਾਲਾ ਸਰੀਰ ਹੁਣ ਕਿੱਥੋਂ ਦਿਸੇਗਾ, ਰੌਲਾ ਪੈ ਗਿਆ ਸੀ, ਡੁੱਬ ਗਏ ਮਹਾਰਾਜ।
ਆਏ ਵੇਈ ਤਟ ਹੀਰ ਤਬਾਰ ਕੋ,
ਕਹਿੰਦੇ ਜਿੱਥੇ ਸਾਰੇ ਲੋਕ ਇਕੱਠੇ ਹੋਏ ਸੀ ਉੱਥੇ ਭਾਈ ਆ ਜੈ ਰਾਮ ਜੀ ਵੀ ਆਣ ਕੇ ਖਲੋ ਗਏ, ਦੇਖਣ ਲੱਗ ਪਏ ਚਾਰ ਚਫੇਰੇ ਪਾਣੀ ਵੱਲ ਨੂੰ।
ਖੋਜਤ ਹੈ ਨ ਲਹੇ ਸੁਖ ਹੀਰ,
ਸੁਖ ਦੇਣ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਭ ਦੀਆਂ ਨਜ਼ਰਾਂ ਖੋਜ ਰਹੀਆਂ ਨੇ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਸੇ ਨੂੰ ਦਿਖਾਈ ਨਹੀਂ ਦੇ ਰਹੇ ਜੀ।
ਜਾਂ ਬਿਦ ਖੋਜ ਦਵਾਰ ਤੇ ਪਾਰ ਤੇ,
ਸੋ ਕਹਿੰਦੇ ਨੇ ਆਰ ਤੇ ਪਾਰ ਤੇ ਖੋਜਣ ਲੱਗ ਪਏ ਕੁਝ ਬੰਦੇ। ਨਵਾਬ ਨੇ ਆਖਿਆ ਪਰਲੇ ਪਾਸੇ ਜਾ ਕੇ ਦੇਖੋ ਭਾਈ, ਸਭ ਝਾੜੀਆਂ ਆਸਾ ਪਾਸਾ ਦੇਖੋ, ਉਧਰਲਾ ਕਿਨਾਰਾ ਦੇਖੋ, ਕੁਝ ਬੰਦਿਆਂ ਦੀ ਡਿਊਟੀ ਇਸ ਕਿਨਾਰੇ ਤੇ ਲਾ ਦਿੱਤੀ, ਕੁਝ ਮਲਾਹ ਲਾ ਦਿੱਤੇ, ਤੁਸੀਂ ਬੇੜੀ ਅੰਦਰ ਲੈ ਕੇ ਜਾ ਕੇ ਵੇਖੋ ਕਿੱਥੇ ਚਲੇ ਗਏ ਮਹਾਰਾਜ।
ਹਾਰ ਪਰੇ ਨੇ ਵਾਰ ਤੇ ਪਾਇਓ,
ਕਹਿੰਦੇ ਨੇ ਹਾਰ ਗਏ ਲੱਭ ਲੱਭ ਕੇ ਮਹਾਰਾਜ ਨੂੰ, ਦੂਰ ਤੱਕ ਚੜ੍ਹਦੇ ਨੂੰ ਗਏ, ਲਹਿੰਦੇ ਨੂੰ ਗਏ ਜਿੱਧਰ ਪਾਣੀ ਜਾ ਰਿਹਾ ਸੀ, ਪਰ ਮਿਲੇ ਨੀ ਮਹਾਰਾਜ ਕਿਤਿਓ।
ਗੁੰਮ ਭਇਓ ਧਰਨੇ ਕੇ ਧਸਿਓ,
ਹੁਣ ਹੈਰਾਨ ਹੋ ਗਏ ਸਾਰੇ ਵੀ ਕੀ ਗੱਲ, ਧਰਤੀ ਖਾ ਗਈ ਉਹਨਾਂ ਨੂੰ, ਗੁੰਮ ਹੋ ਗਏ, ਕਿੱਥੇ ਚੱਲ ਗਏ, ਕਿ ਧਰਨੀ ਮੈਂ ਧਸਿਓ, ਧਰਤੀ ਚ ਵੜ ਗਏ, ਚਲੇ ਕਿੱਥੇ ਗਏ ਮਹਾਰਾਜ। ਠੀਕ ਹੈ ਜੇ ਡੁੱਬ ਗਏ ਤਾਂ ਸਰੀਰ ਤਾਂ ਦਿਸਣਾ ਚਾਹੀਦਾ ਸੀ ਨਾ ਮਹਾਰਾਜ ਦਾ, ਹੁਣ ਨੂੰ ਤਾਂ ਬਾਹਰ ਆ ਜਾਣਾ ਚਾਹੀਦਾ ਸੀ ਸਰੀਰ, ਲੱਭ ਕਿਉਂ ਨੀ ਰਹੇ।
ਦੁਰ ਕੈਸੇ ਗਯੋ ਨਹਿ ਨੈਣ ਲਖਾਇਓ,
ਭਾਈ ਆ ਜੈ ਰਾਮ ਜੀ ਕਹਿਣ ਡੇ ਨੇ ਦੁਰ ਕੈਸੇ ਗਏ, ਛੁਪ ਕਿੱਥੇ ਗਏ, ਅਲੋਪ ਕਿੱਥੇ ਹੋ ਗਏ ਮਹਾਰਾਜ, ਦਿਖਾਈ ਕਿਉਂ ਨੀ ਦੇ ਰਹੇ, ਏਦਾਂ ਮਨ ਕਾਲਾ ਪਿਆ, ਕਦੀ ਕਿਸੇ ਨੂੰ ਪੁੱਛਦੇ ਕਦੀ ਕਿਸੇ ਨੂੰ ਪੁੱਛਦੇ ਹਨ।
ਸ੍ਰੀ ਗੁਰ ਕੀਰਤ ਸਾਗਰ ਸੀ,
ਪਰ ਕਹਿੰਦੇ ਅਸਲ ਗੱਲ ਪਤਾ ਕੀ ਹੈ, ਸ੍ਰੀ ਗੁਰ ਕੀਰਤ ਸਾਗਰ ਸੀ, ਕਹਿੰਦੇ ਮਹਾਰਾਜ ਜੀ ਦੀ ਵਡਿਆਈ ਤਾਂ ਸਮੁੰਦਰ ਵਰਗੀ ਹੈ ਗੁਰਮੁਖੋ।
ਮਤ ਮਾਨਵ ਕੀ ਤਟ ਪੈ ਅਲਬ ਅਬਲਾਇਓ,
ਕਹਿੰਦੇ ਪਰ ਮਾਨਵਾਂ ਦੀ ਮਤ ਜਿਹੜੀ ਸਤਸੰਗ ਜੀ ਇਹ ਤਾਂ ਇੱਕ ਗੜਵੀ ਵਰਗੀ ਹੈ, ਤੇ ਹੁਣ ਸਮੁੰਦਰ ਗੜਵੀ ਚ ਤਾਂ ਬੰਦ ਨਹੀਂ ਹੋ ਸਕਦਾ, ਮਨੁੱਖ ਆਪਣੀ ਬੁੱਧੀ ਨਾਲ ਸਮਝਣਾ ਚਾਹੁੰਦਾ ਵੀ ਕੀ ਹੋ ਗਿਆ ਹੋਵੇਗਾ, ਕਿੱਥੇ ਚੱਲ ਗਏ ਸੱਚੇ ਪਾਤਸ਼ਾਹ, ਜੇ ਡੁੱਬ ਵੀ ਗਏ ਤੇ ਜੇ ਕੋਈ ਭਾਣਾ ਵੀ ਵਾਪਰ ਗਿਆ ਸਰੀਰ ਤਾਂ ਉੱਪਰ ਆ ਜਾਣਾ ਚਾਹੀਦਾ ਸੀ ਹੁਣ ਨੂੰ, ਬਈ ਇਹ ਕੀ ਗੱਲ ਬਣੀ। ਪਰ ਕਹਿੰਦੇ ਅਸਲ ਚ ਗੁਰੂ ਦੀ ਵਡਿਆਈ ਸਮੁੰਦਰ ਵਰਗੀ ਹੈ ਤੇ ਮਨੁੱਖ ਦੀ ਬੁੱਧੀ ਇੱਕ ਗੜਵੇ ਵਰਗੀ ਹੁੰਦੀ, ਕਿਵੇਂ ਸਮੁੰਦਰ ਸਮਾਵੇ ਉਹਦੇ ਵਿੱਚ ਜੀ।
ਕਿਉਂ ਤੇ ਥਾ ਲਖੀ ਬਿਨ ਥਾ ਹੈ,
ਕਹਿੰਦੇ ਜਿਨ੍ਹਾਂ ਦਾ ਕੋਈ ਥਾਂ ਨਹੀਂ ਪਾ ਸਕਦਾ ਉਹਨਾਂ ਦਾ ਥਾਂ ਪਾਉਣਾ ਚਾਹੁੰਦੇ ਹਨ ਇਹ ਮਨੁੱਖ।
ਖਰੀ ਸੁਖ ਚਾਹੇ ਨਾ ਕੋ ਬਿਦ ਆਇਓ,
ਕਹਿੰਦੇ ਕੋਈ ਤਰੀਕਾ ਨਹੀਂ ਸੁਝਦਾ ਪਿਆ ਕਿਸੇ ਨੂੰ, ਸਾਰੇ ਕਿਨਾਰੇ ਤੇ ਇੱਕ ਦੂਜੇ ਨੂੰ ਪੁੱਛੀ ਜਾਂਦੇ, ਰੌਲਾ ਪਾਈ ਜਾਂਦੇ, ਖੋਜੀ ਜਾਂਦੇ ਹਨ।
ਸਰਤਾ ਸਭ ਖੋਜ ਫਿਰੇ ਤੇ ਰੋਜ,
ਸਵੇਰ ਅੰਮ੍ਰਿਤ ਵੇਲੇ ਦੀ ਇਹ ਗੱਲ ਸੀ ਤੇ ਸ਼ਾਮਾਂ ਪੈ ਗਈਆਂ, ਸਵੇਰ ਤੋਂ ਸ਼ਾਮ ਤੱਕ ਕਹਿੰਦੇ ਸਰਤਾ ਸਭ ਖੋਜ ਫਿਰੇ ਤੇ ਰੋਜ, ਉਸ ਦਿਨ ਸਾਰਾ ਦਿਨ ਮਹਾਰਾਜ ਜੀ ਨੂੰ ਲੱਭੀ ਗਏ, ਟੋਭੇ ਲੈ ਆਉਂਦੇ, ਜਾਲ ਪਾਉਣ ਵਾਲੇ ਲੈ ਆਉਂਦੇ, ਸਾਰਾ ਸੁਲਤਾਨਪੁਰ ਹੀ ਆ ਗਿਆ, ਸ਼ਾਮ ਤੱਕ ਹੀ ਲੱਭੀ ਗਏ, ਚਰਚਾ ਚੱਲੀ ਗਈ ਜੀ।
ਨਾ ਜਾਂਤ ਕੋ ਜੋ ਕਹਾਂ ਗਤ ਕੀਨੀ,
ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਵੀ ਇਹ ਕੀ ਗਤੀ ਮਹਾਰਾਜ ਜੀ ਨੇ ਕਰ ਦਿੱਤੀ ਹੈ, ਕਿਉਂ ਨੀ ਲੱਭ ਰਹੇ ਮਹਾਰਾਜ।
ਬਿਸਮਾਦ ਹਿਰਦੇ ਪਛਤਾਏ ਭਏ ਪੁਨ,
ਕੁਝ ਹੈਰਾਨ ਨੇ ਤੇ ਕੁਝ ਬਹੁਤ ਪਛਤਾ ਰਹੇ ਹਨ, ਕਈਆਂ ਨੂੰ ਬੜਾ ਦੁੱਖ ਲੱਗਾ ਜੀ।
ਆਦ ਕੀ ਦਾਸ ਕੋ ਬਾਤ ਬੁਝੀਨੀ,
ਕਹਿੰਦੇ ਨੇ ਫਿਰ ਆਦ ਕੀ ਦਾਸ ਕੋ ਬਾਤ ਬੁਝੀਨੀ, ਜੋ ਸ਼ਾਮਾਂ ਪੈ ਗਈਆਂ, ਫਿਰ ਭਾਈਆ ਜੈਰਾਮ ਜੀ ਨੇ ਉਹਨੂੰ ਆਖਿਆ ਵੀ ਤੂੰ ਆਇਆ ਸਾਂ ਮਹਾਰਾਜ ਦੇ ਨਾਲ ਤੇ ਮੈਨੂੰ ਸਾਰੀ ਗੱਲ ਦੱਸ ਵੀ, ਹੋਇਆ ਕੀ ਸੀ, ਮਹਾਰਾਜ ਕਿੱਥੋਂ ਪਾਣੀ ਚ ਵੜੇ ਸਨ, ਤੂੰ ਉਦੋਂ ਕਿੱਥੇ ਸਾਂ, ਸਾਰੀ ਗੱਲ ਪੁੱਛੀ ਉਸ ਨੂੰ।
ਮਮ ਆਗਰ ਨੈਣ ਨਹਾਣ ਬਰੇ,
ਉਹ ਕਹਿਣ ਲੱਗਾ ਮਮ ਆਗਰ ਨੈਣ ਨਹਾਣ ਬਰੇ, ਮੇਰੇ ਇਹਨਾਂ ਨੇਤਰਾਂ ਦੇ ਨਾਲ ਮੈਂ ਤਾਂ ਇੱਥੇ ਖੜਾ ਸਾਂ, ਮੈਨੂੰ ਤਾਂ ਬਸਤਰ ਫੜਾ ਕੇ ਮਹਾਰਾਜ ਆਪ ਮੇਰੇ ਹੁੰਦਿਆਂ ਇੱਥੋਂ ਪਾਣੀ ਚ ਵੜ ਗਏ ਸਨ।
ਨਿਕਸੇ ਨਾ ਟੰਗ ਟੁਬਕੀ ਇਕਲੀਨੀ,
ਬਸ ਕਹਿੰਦੇ ਪਹਿਲੀ ਟੁਬਕੀ ਮਹਾਰਾਜ ਨੇ ਲਈ ਤਾਂ ਬਾਹਰ ਹੀ ਨਹੀਂ ਆਏ, मैं ता देखता ही रह गया।
बहु बार निहार के बार तब
कहिंदे कई बार पानी नू देखा मैं, वार वार देखा जिथे के महाराज जी ने चुभी मारी सी, बार नहीं आए उथों।
बिन बार निभाव को सुध मैं दीनी।
ते फिर जदों काफी समा हो गया, फिर बिना देरी तो दौड़ के जाके मैं खबर दे दित्ती नवाब दौलत खां नू।
पूर पूर बसूर तो दौलत खां
कहिंदे दौलत खां भी साध संग जी बड़ा झूर रहा सी उस दिन, बड़ा दुखी होया। ओ
सह शोक होए लोचन को बच पराही।
कहिंदे ने उहदी मत भी साध संग जी व्याकल हो गई, बड़ा सोग होया दौलत खां दे मन नू जदों महाराज जी लभे नहीं सारा दिन।
बाहो नक बवेकी अनेक गुणा नर।
हुण महाराज जी दे बारे लोकां नू कहिंदा कहिंदा भई इन्ने गुणा वाला मोदी, इस तरह दा जिस दी इन्नी सोभा, इन्ना चंगा पहली बार मेनू मिलिया सी।
औगुण एक बलोकत नाही।
एक भी औगुण इन्ने सालां विच मैं अपने मोदी विच नहीं देखिया, एदां दौलत खां कह रहा जी।
तन सुंदर कोमलता जन
कहिंदे ने इन्ना सुंदर स्वरूप महाराज जी दा जिवें कोमलता दा घर होवे।
मंदर संदल सी सिफती जिस आही।
संदल कहिंदे ने चंदन नू, कहिंदे जिस दी चंदन वर्गी सिफत सी, मतलब चंदन वर्गी खुशबोई सी, जिन्हां दी भगती दी जस दी कीर्ति दी जिवें चंदन दूर दूर तक बनस्पति साध संग जी महकाउन लग पैंदा। नवाब दौलत खां कहिंदा इदां दा गुरमुख मोदी मैनूं पहली बार मिलिया सी, जिस विच इक भी औगुण नहीं सी, जिस दी वडियाई चंदन वर्गी सी जी।
नै हाथ लगे मुझे जा सम मोदी।
कहण लगा इहो जिहा मोदी मुड़ के मैनूं हाथ नहीं लभ सकदा, कदी वी नहीं सारी जिंदगी मैनूं इस तरां दा गुरमुख मिल सकदा, जिहड़ा इक पैसे दी हेरा फेरी ना करे ते फिर भी वडियाई वडियाई होवे जिस दी।
को कार भरी बिद कीन नभाई।
कहिंदे इन्नी वधिया कार नभाई जिस ने, इन्नी सुंदर ड्यूटी कीती, इदां दा मोदी तां मैनूं कदी भी नहीं लभेगा।
दुखदार मैं अत आरत हित।
हुण इह गल्लां हो रहियां ने ते भाई जय राम जी भी साध संग जी बहुत दुखी ने।
जय राम मनो बित सूम गवाए।
एदां दुखी ने, मान लो किसे सूम दा सारा धन गवा जावे ना, ते जिवें ओह साध संग जी झूरदा, एदां भाईया जय राम जी दी हालत है।
तर मूर्त जो करुणारस झूरत।
कहिंदे करुणारस दी जिवें मूर्त झूलदी आ, इह हाल सी भाईया जय राम जी दा।
अंबक अंबुज मैं अंब छाए।
कहिंदे ने उहनां दे कमल नेत्रां विच पाणी आ गया सी, पाणी सोक ही नहीं रिहा, रोक ही नहीं रिहा भाईया जय राम जी दीआं अखां विचों।
तुन सीस कही जगदीश्वर।
कहिंदे मथा फड़के ते भाईया जय राम जी अकाल पुरख ने इदां गल्लां करदे, कहिंदे हे परमात्मा किथे चल गया ओह साडा, किथे चल गए गुरु साहब, किथे चल गया साडा गुरमुख, ए की कर दिता तू।
क्या बिद मोहना दीसत कोई उपाय।
भाईया जय राम कहिंदे कोई उपा ते सानू सुझे परमात्मा, बन की गया की करिए असी।
जल ईख दिशे ज्येष्ठ बासुर माहे।
ज्येष्ठ बासुर हुंदा जिवें ज्येष्ठ दे महीने विच पानी सुक जांदे ते थोड़े पानी विच जिवें मच्छी तड़फदी है जी।
विसारण की बिद ज्यों दुख पाए।
कहिंदे ने जिवें थोड़े पानी दे विच मच्छी दुख पाउंदी, ए हालत सी भाईया जय राम जी दी उस वेले।
कोकन कोक कलाल जपुंज।
कहिंदे ने जिवें चकवी चकवा ते फुल सारे जिहड़े कमल दे फुल हुंदे हन।
दिवा करके पुन ज्यों अलकाए।
दिवाकर सूरज नूं कहिंदे, कहिंदे जिवें सूरज तों बिना चकवी चकवा दुखी हुंदे ने, कमल दे फुल मुरझा जांदे ने सूरज तों बिना, इवें गुरु साहिब जी दी सुंदर मूर्त तों बिना सारे सुल्तानपुर दे गुरमुख सन जिहड़े ओह ते भाईया जय राम जी दुखी हन।
कानन कैरव कोक कतंब।
कहिंदे ने जिवें समझ लो भी कमियां दी बगीची ते जिहड़ी चकोर हुंदी, ए चंद्रमा तों बिना रह नहीं सकदी।
कला निधहीन कहां बेहसाए।
कहिंदे उस चंद्रमा तों बिना जिवें कमियां दी बगीची नहीं खिड़दी, जिवें चकोर नूं आनंद नहीं आउंदा, महाराज जी दी मूर्त देखे बिना गुरमुखां नूं साध संगत जी आनंद नहीं आ रिहा। हुण
तों कक केक जभेग अनेक।
कहिंदे जिवें इह मोर पपीहा डड्डू ए बदल तों बिना नहीं रह सकदे।
बलाहक के बिन ना हर खाए।
जिवें इन्हां नूं खुशी नहीं ना हुंदी बदल तों बिना, पपीहे नूं मोर नूं डड्डूआं नूं, इवें गुरु साहिब जी दी मूर्त देखे बिना भाईया जय राम जी नूं किवें धीर जा सकदी सी।
श्री गुर की गत ऐस बलोक कै।
सच्चे पातशाह जी दी ऐसी हालत ऐसी गति देख के भी सवेर दे अलोप होए दिखाई नहीं दित्ते शाम तक।
होत जे प्रीतम त्यों दुख पाए।
कहिंदे प्रीतम सन जिन्हां दे मन दे महाराज, ओह किवें सुख पा सकदे सन, बड़े दुखी हिरदे हन उन्हां दे जी।
नानकी ए करही और मैं थिर।
पर एक विचारन वाली गल हुण इत्थे आई, कहिंदे नानकी एक रही और मैं थिर। सिर्फ एक बेबे नानक जी सन जिन्हां ने बिल्कुल कोई उन्हां नूं कोई चिंता नहीं सी, ओह नहीं घबराए, सब तों वध प्यार अपने भरा नाल अपने वीर नाल बेबे नानकी जी करते ने, पर सारे सुल्तानपुर च सिर्फ एक बेबे नानकी सी जिहड़ी कहिंदी सी जिहड़ा लोकां नूं तारना है वह आप किदां डुब सकदा, कोई परवाह ना तुसीं करो, कोई फिक्र नहीं सी बेबे नानकी जी नूं।
ਔਰ ਨਕੀ ਸਾਰਨਾ ਭਰਮਾਈ,
ਕਹਿੰਦੇ ਬਾਕੀਆਂ ਦੀ ਤਰ੍ਹਾਂ ਬੇਬੇ ਨਾਨਕੀ ਦਾ ਮਨ ਨਹੀਂ ਭਰਮਾਇਆ, ਉਹ ਬਿਲਕੁਲ ਸਥਿਰ ਨੇ। ਉਹ ਕਹਿੰਦੇ ਇਹ ਕੋਈ ਮੇਰੇ ਵੀਰ ਦੀ ਇਹ ਕਲਾ ਹੀ ਆ, ਉਹਦੀ ਲੀਲਾ ਹੈ, ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ।
ਸੋਦਰ ਈਸ਼ਵਰ ਕੋ ਅਵਤਾਰ,
ਕਹਿੰਦੇ ਨੇ ਉਹ ਮੇਰਾ ਭਰਾ ਤਾਂ ਅਕਾਲ ਪੁਰਖ ਦਾ ਈਸ਼ਵਰ ਦਾ ਅਵਤਾਰ ਹੈ।
ਕਰੇ ਨਰ ਖੇਲ ਅਪੇਲ ਸਦਾਈ,
ਬੇਬੇ ਨਾਨਕੀ ਜੀ ਕਹਿੰਦੇ ਏਦਾਂ ਦੇ ਖੇਲ ਤੇ ਮੇਰਾ ਭਰਾ ਅਕਸਰ ਹੀ ਕਰਦਾ ਰਹਿੰਦਾ, ਇਹਦੇ ਵਿੱਚ ਚਿੰਤਾ ਵਾਲੀ ਕਿਹੜੀ ਗੱਲ ਹੈ।
ਕੰਤ ਕੇ ਸੰਗ ਗਿਰਾ ਉਚਰੀ,
ਭਾਈਆ ਜੈ ਰਾਮ ਜੀ ਜਿਹੜੇ ਬੇਬੇ ਰਾਮ ਦੇ ਬੇਬੇ ਨਾਨਕੀ ਜੀ ਦੇ ਪਤੀ ਨੇ ਉਹਨਾਂ ਨੂੰ ਬੇਬੇ ਨਾਨਕੀ ਜੀ ਏਦਾਂ ਕਹਿਣ ਲੱਗੇ ਜੀ।
ਔਰ ਧੀਰ ਧਰੋ ਤਜ ਆਤੁਰਤਾਈ,
ਕਹਿਣ ਲੱਗੀ ਸਵਾਮੀ ਜੀ ਹਿਰਦੇ ਦੀ ਵਿਆਕਲਤਾ ਛੱਡ ਕੇ ਕੁਝ ਧੀਰਜ ਕਰੋ, ਕਿਉਂਕਿ ਬਹੁਤ ਰੋਂਦੇ ਵੇਖਿਆ ਨਾ ਭਾਈਆ ਜੈ ਰਾਮ ਜੀ ਦੇ ਨੇਤਰਾਂ ਚੋਂ ਪਾਣੀ ਰੋਕ ਹੀ ਨਹੀਂ ਸੀ ਰਿਹਾ। ਫਿਰ ਉਸ ਵੇਲੇ ਬੇਬੇ ਨਾਨਕੀ ਜੀ ਨੇ ਆਪਣੇ ਮਾਲਕ ਨੂੰ ਏਦਾਂ ਸਮਝਾਇਆ, ਕਹਿਣ ਲੱਗੇ ਕੋਈ ਚਿੰਤਾ ਦੀ ਗੱਲ ਨਹੀਂ ਹੈਗੀ, ਇਹ
ਬਾਸੁਰ ਨਾਹੀ ਜਥਾ ਗ੍ਰਸ ਰਾਹ,
ਬਾਸੁਰ ਨਾਹੀ ਹੁੰਦਾ ਸੂਰਜ ਦਿਨ ਦਾ ਪਤੀ, ਕਹਿੰਦੇ ਜਿਵੇਂ ਰਾਹੂ ਜੇ ਥੋੜੀ ਦੇਰ ਲਈ ਸੂਰਜ ਨੂੰ ਗ੍ਰਾਸ ਲਵੇ ਤਾਂ
ਤਥਾ ਬਿਦ ਆਹੇ ਹੋਵੇ ਬਿਦਤਾਈ,
ਪਰ ਉਹ ਸੂਰਜ ਦਾ ਕੀ ਵਿਗਾੜ ਸਕਦਾ, ਇਸੇ ਤਰ੍ਹਾਂ ਮੇਰਾ ਭਰਾ ਇਹਨੂੰ ਕੁਝ ਨਹੀਂ ਹੋ ਸਕਦਾ, ਪਾਣੀ ਵਿਚਾਰੇ ਨੇ ਕੀ ਡੋਬ ਲੈਣਾ ਮੇਰੇ ਵੀਰ ਨੂੰ, ਤੁਸੀਂ ਦੇਖਿਓ ਪ੍ਰਗਟ ਹੋਵੇਗਾ ਜਰੂਰ ਉਹ।
ਸੁਣ ਕਾਨ ਜੈ ਰਾਮ ਭਨੇ ਬਚਨ,
ਕਹਿੰਦੇ ਨੇ ਆਪਣੀ ਸਪਤਨੀ ਕੋਲੋਂ ਇਹ ਬਚਨ ਸੁਣ ਕੇ ਭਾਈਆ ਜੈ ਰਾਮ ਜੀ ਏਦਾਂ ਆਖਣ ਲੱਗੇ ਜੀ।
ਜਲ ਜਾਤ ਬਲੋਚਨ ਤੇ ਜਲ ਜਾਤ,
ਜਿਨ੍ਹਾਂ ਦੀਆਂ ਅੱਖਾਂ ਵਿੱਚੋਂ ਪਾਣੀ ਇਹ ਕਹਿਣ ਤੋਂ ਬਾਅਦ ਵੀ ਨਹੀਂ ਸੀ ਰੋਕ ਰਿਹਾ ਜੀ।
ਬਹੁ ਜਾਰ ਪਸਾਰ ਕੇ ਵਾਰ ਨਿਹਾਰ,
ਕੀ ਕਹਿਣ ਲੱਗੇ ਨੇ ਆਪਣੀ ਸਪਤਨੀ ਨੂੰ, ਕਹਿਣ ਲੱਗੇ ਬਹੁ ਜਾਰ ਕੇ ਪਸਾਰ, ਕਹਿੰਦੇ ਬਹੁਤ ਜਾਲ ਪਾ ਕੇ ਦੇਖ ਲਏ ਸਾਰਾ ਦਿਨ, ਬੇੜੀਆਂ ਸਾਰੇ ਦੂਰ ਦੂਰ ਤੱਕ ਲਿਜਾ ਕੇ ਦੇਖ ਲਈਆਂ, ਜਾਲ ਪਾਣੀ ਚ ਪਾ ਕੇ ਦੇਖ ਲਏ, ਟੋਬਿਆਂ ਨੇ ਚੁੱਭੀਆਂ ਮਾਰ ਕੇ ਦੇਖ ਲਈਆਂ, ਕਿਨਾਰਾ ਇਧਰਲਾ ਵੀ ਫੋਲ ਲਿਆ, ਮੀਲਾਂ ਤੱਕ ਪਰਲੇ ਪਾਸੇ ਵੀ ਬੰਦੇ ਭੇਜ ਕੇ ਦੇਖ ਲਏ ਹਨ।
ਕੇਵਟ ਬੀਚ ਬਰੇ ਮਿਲ ਬਤ,
ਕਹਿੰਦੇ ਨੇ ਕਿੰਨੇ ਮਲਾਹ ਤੇ ਕਿੰਨੇ ਟੋਬੇ ਪਾਣੀ ਵਿੱਚ ਸਾਰਾ ਦਿਨ ਲੱਭਦੇ ਰਹੇ ਹਨ।
ਝੱਖ ਕਸ਼ਪ ਬ੍ਰਿੰਦ ਫਸੇ,
ਕਹਿੰਦੇ ਝੱਖ ਮਗਰਮੱਛ ਤੇ ਕਸ਼ਪ ਸਾਧ ਜੀ ਕਛੂ, ਉਹ ਕਹਿੰਦੇ ਜਾਲ ਵਿੱਚ ਮਗਰਮੱਛ ਮੱਛੀਆਂ ਕਛੂ ਤਾਂ ਫਸਦੇ ਸਨ।
ਸਭ ਖੋਜ ਥਕੇ ਨਹਿ ਪਾਵਤ ਗਿਆਤ,
ਗਿਆਤਾ ਹੁੰਦਾ ਸਰੀਰ, ਕਹਿੰਦੇ ਪਰ ਤੇਰੇ ਵੀਰ ਦਾ ਸਰੀਰ ਨਹੀਂ ਮਿਲਿਆ, ਇਸ ਕਰਕੇ ਮੈਨੂੰ ਧੀਰਜ ਨਹੀਂ ਆ ਰਹੀ। ਤੂੰ ਕਹਿੰਦੀ ਚਿੰਤਾ ਦੀ ਕੋਈ ਗੱਲ ਹੀ ਨਹੀਂ ਹੈਗੀ, ਉਹਨੂੰ ਕੁਝ ਹੋ ਨਹੀਂ ਸਕਦਾ। ਸ਼ਾਮ ਪੈ ਗਈ ਹੈ, ਸਾਰਾ ਦਿਨ ਲੰਘ ਗਿਆ, ਜਾਲ ਪਾ ਕੇ ਦੇਖ ਲਏ, ਟੋਬਿਆਂ ਨੇ ਯਤਨ ਕਰ ਲਿਆ, ਪਰ ਮਿਲਿਆ ਤਾਂ ਹੈ ਨਹੀਂ ਸਰੀਰ ਮਹਾਰਾਜ ਦਾ।
ਨਿਰਪਤਾਤ ਨਿਰਾਸ਼ ਭੇ ਪਛਤਾਏ,
ਨਿਰਪਾਤ ਦਾ ਅਰਥ ਹੈ ਰਾਜਾ ਦੌਲਤ ਖਾਂ ਨਵਾਬ, ਕਹਿੰਦੇ ਉਹ ਵੀ ਤਾਂ ਹੁਣ ਨਿਰਾਸ਼ ਹੋ ਗਿਆ, ਸਾਰਾ ਦਿਨ ਆਪ ਕੰਢੇ ਤੇ ਖੜ ਕੇ ਸਾਧ ਜੀ ਦੌਲਤ ਖਾਂ ਨਵਾਬ ਨੇ ਮਹਾਰਾਜ ਦੀ ਖੋਜ ਕਰਵਾਈ ਸੀ, ਉਹਨੇ ਹੀ ਮਲਾਹ ਸੱਦੇ ਸਨ, ਉਹਨੇ ਟੋਬੇ ਸੱਦੇ ਸਨ, ਉਹਨੇ ਜਾਲ ਪਾਉਣ ਵਾਲੇ ਸੱਦੇ ਸਨ, ਉਹਨੇ ਸੁਲਤਾਨਪੁਰ ਦੇ ਸਾਰੇ ਬੰਦਿਆਂ ਨੂੰ ਤੇ ਸੇਵਕਾਂ ਨੂੰ ਆਖਿਆ ਸੀ ਵੀ ਪਾਰਲਾ ਕਿਨਾਰਾ ਵੀ ਜਾ ਕੇ ਦੂਰ ਦੂਰ ਤੱਕ ਦੇਖੋ। ਭਾਈਆ ਜੈ ਰਾਮ ਜੀ ਕਹਿੰਦੇ ਨੇ ਸਾਰਾ ਕੁਝ ਤਾਂ ਦੇਖ ਲਿਆ, ਸ਼ਾਮ ਤਾਂ ਪੈ ਗਈ ਹੈ, ਲੱਭਿਆ ਤਾਂ ਹੈ ਨੀ ਮਹਾਰਾਜ ਦਾ ਸਰੀਰ, ਤੇ ਤੂੰ ਕਹਿੰਦੀ ਆ ਧੀਰਜ ਕਰੋ ਧੀਰਜ ਕਰੋ।
ਉਪਾਏ ਕੀਏ ਬਹੁ ਸੋ ਨਾਗਤ,
ਕਿੰਨੇ ਉਪਾਅ ਕੀਤੇ ਨੇ ਸਾਰਾ ਦਿਨ ਪਰ ਮਹਾਰਾਜ ਦਾ ਸਰੀਰ ਨੀ ਥਿਆਇਆ।
ਰੋਦਨ ਕੀਨ ਸੁਲੱਖਣੀ ਤਾਂ ਸ਼ਿਨ,
ਕਹਿੰਦੇ ਨੇ ਮਹਾਰਾਜ ਜੀ ਦੇ ਮਹਿਲ ਤੇ ਸਾਡੇ ਮਾਤਾ ਸੁਲੱਖਣੀ ਜੀ ਇਹ ਗੱਲਾਂ ਸੁਣ ਰਹੇ ਸਨ ਬੇਬੇ ਨਾਨਕੀ ਜੀ ਦੀਆਂ, ਭਾਈਆ ਜੈ ਰਾਮ ਜੀ ਦੀਆਂ ਤਾਂ ਰੋਣ ਲੱਗ ਪਏ ਉਸੇ ਵੇਲੇ। ਉਹ
ਦੀਨ ਗਏ ਘਰ ਮੇ ਪਰਤਰ,
ਕਹਿੰਦੇ ਮੇਰਾ ਪਤੀ ਤਾਂ ਮੈਨੂੰ ਦੀਨ ਕਰ ਗਿਆ, ਮਾਰ ਕੇ ਹੀ ਸੁੱਟ ਗਿਆ ਹੈ।
ਪੰਕ ਤੇ ਬਿਸ਼ਰੀ ਨਿਜ ਜਿਉਂ,
ਕਹਿੰਦੇ ਜਿਵੇਂ ਕੂੰਜ ਪੰਕਤੀ ਵਿੱਚੋਂ ਡਾਰ ਵਿੱਚੋਂ ਵਿਛੜ ਜਾਵੇ।
ਕੁਰਲਾਵਤ ਕੂੰਜ ਭਇਓ ਦੁਖ ਭਾਰ,
ਜਿਵੇਂ ਉਹ ਕਰਲਾਉਂਦੀ ਹੈ ਏਦਾਂ ਮਾਤਾ ਸੁਲੱਖਣੀ ਜੀ ਕਰਲਾ ਰਹੇ ਹਨ, ਵਰਲਾਪ ਕਰ ਰਹੇ ਹਨ ਜੀ।
ਇਸ ਉਖਾਰਤ ਧਾੜ ਤਾੜਤ ਹੈ, ਔਰ
ਆਪਣੇ ਸਰੀਰ ਨੂੰ ਦੁੱਖ ਦੇਣਾ ਸ਼ੁਰੂ ਕਰ ਦਿੱਤਾ, ਜਿਵੇਂ ਅਕਸਰ ਹੀ ਬੀਬੀਆਂ ਏਦਾਂ ਕਰਦੀਆਂ ਇਹੋ ਜਿਹੇ ਸਮੇਂ ਤੇ।
ਭੁੱਖਣ ਡਾਰ ਤਿਉਹਾਰ ਉਤਾਰ,
ਕਹਿੰਦੇ ਨੇ ਉਹ ਉਹਨਾਂ ਨੇ ਏਦਾਂ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਪੱਕਾ ਉਹਨਾਂ ਨੂੰ ਯਕੀਨ ਹੋ ਗਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਰੀਰ ਕਰਕੇ ਨਹੀਂ ਰਹੇ ਹਨ।
ਲੋਚਨ ਤੇ ਜਲ ਧਾਰ ਛੁੱਟੇ ਸਭ,
ਇੰਨਾ ਰੋ ਰਹੇ ਨੇ ਮਾਤਾ ਸੁਲੱਖਣੀ ਜੀ, ਅੱਖਾਂ ਤੋਂ ਜਿਹੜੀ ਪਾਣੀ ਦੀ ਧਾਰ ਜਾ ਰਹੀ ਹੈ ਸੁੱਕ ਨਹੀਂ ਰਹੀ ਜੀ।
ਚੀਰ ਭਿਗੇ ਤਨ ਕੀ ਨਾ ਸੰਭਾਰ,
ਕਹਿੰਦੇ ਕੱਪੜੇ ਭੇਜ ਦਿੱਤੇ ਰੋ ਰੋ ਕੇ ਉਹਨਾਂ ਨੇ ਆਪਣੇ ਸਾਰੇ ਅਥਰੂਆਂ ਨਾਲ।
ਹੇ ਪਤ ਤੋ ਬਿਨ ਭਵਨ ਭਇਆ ਸੂਨ,
ਏਦਾਂ ਕਹਿ ਰਹੇ ਨੇ ਮਾਤਾ ਸੁਲੱਖਣੀ ਜੀ, ਹੇ ਮੇਰੇ ਪਤੀ ਪਰਮੇਸ਼ਰ ਜੀ, ਤੁਹਾਡੇ ਤੋਂ ਬਿਨਾਂ ਘਰ ਸੁਣਿਆ ਪਿਆ ਹੈ।
ਸੋ ਦਾਨ ਕੁਥਾਨ ਉਦਾਸ ਲਗੇ ਹੈ,
ਕਹਿੰਦੇ ਉਹ ਦਾਨ ਦਾ ਥਾਂ ਜਿਹੜਾ ਹੱਟ ਸੀ, ਜਿੱਥੇ ਰੋਜ਼ ਸਵੇਰ ਤੋਂ ਸ਼ਾਮ ਤੱਕ ਤੁਸੀਂ ਗਰੀਬਾਂ ਨੂੰ ਦਾਨ ਦਿੰਦੇ ਸੀ ਲੋੜਵੰਦਾਂ ਨੂੰ, ਉਹ ਵੀ ਉਦਾਸ ਪਿਆ, ਤੁਹਾਡੇ ਬਿਨਾਂ ਘਰ ਵੀ ਸਾਰਾ ਸੁਣਿਆ ਪਿਆ ਹੈ।
ਕੌਣ ਕੌਣ ਸੁਦੇ ਇਨ ਕੋ ਤ੍ਰਿਪਤਾਵ ਹੈ।
ਕਹਿੰਦੇ ਉਹਨਾਂ ਗਰੀਬਾਂ ਨੂੰ ਕੌਣ ਤ੍ਰਿਪਤਾਵੇਗਾ, ਕੌਣ ਦਾਨ ਦੇਵੇਗਾ। ਹੁਣ
ਆਨ ਭਿਖਾਰੀ ਕੋ ਬ੍ਰਿੰਦ ਮੰਗੇ ਹੈ,
ਜਿਹੜੇ ਭਿਖਾਰੀ ਰੋਜ਼ ਆਣ ਕੇ ਮੰਗਦੇ ਸੀ ਉਹਨਾਂ ਦੀ ਕੌਣ ਝੋਲੀ ਭਰੇਗਾ, ਕੌਣ ਉਹਨਾਂ ਨੂੰ ਅਨਾਜ ਖਾਣ ਲਈ ਦੇਵੇਗਾ। ਹੁਣ
ਆਪ ਕਹਾਂ ਗਏ ਦੀਏ ਬਿਨਾਂ ਸੁੱਧ,
ਹੇ ਮੇਰੇ ਮਾਲਕ ਬਿਨਾਂ ਸਾਨੂੰ ਖ਼ਬਰ ਦਿੱਤੇ ਤੁਸੀਂ ਕਿੱਥੇ ਚਲੇ ਗਏ, ਜੇ ਏਦਾਂ ਮਾਤਾ ਸੁਲੱਖਣੀ ਜੀ ਕਹਿੰਦੇ ਹਨ।
ਮ੍ਰਿਤ ਕੇ ਹੇਤ ਨਾ ਕੋ ਉਪਜੇ ਹੈ,
ਕਹਿੰਦੇ ਨੇ ਮੌਤ ਵਾਸਤੇ ਚਲੇ ਗਏ, ਕਿਤੇ ਦਿਖਾਈ ਨਹੀਂ ਦੇ ਰਹੇ, ਏਦਾਂ ਕਿੱਦਾਂ ਹੋ ਸਕਦਾ ਸਾਨੂੰ ਛੱਡ ਕੇ ਤੁਸੀਂ।
ਬਾਰਕ ਤਾਤ ਆਧਾਰ ਨਾ ਮੋਕੋ,
ਬਾਰਕ ਤਾਤ ਦਾ ਅਰਥ ਹੁੰਦਾ ਮੇਰੇ ਬੱਚੇ ਦੇ ਪਿਤਾ, ਹੇ ਸ੍ਰੀ ਚੰਦ ਦੇ ਪਿਤਾ ਜੀ ਮੇਰਾ ਕੀ ਆਸਰਾ, ਪਹਿਲਾਂ ਇਹ ਤਾਂ ਸੋਚਦੇ ਤੁਸੀਂ, ਜਾਣ ਤੋਂ ਪਹਿਲਾਂ ਇਹ ਨਹੀਂ ਦੱਸਿਆ ਮੈਂ ਕਿਸ ਦੇ ਆਸਰੇ ਰਹਾਂਗੀ।
ਸ਼ੋਕ ਜਗੇ ਹੋਰ ਧੀਰ ਪਾ ਗਏ ਹੈ,
ਇਉਂ ਕਹਿ ਕਹਿ ਕੇ ਮਾਤਾ ਸੁਲੱਖਣੀ ਜੀ ਦਾ ਧੀਰਜ ਜਵਾਬ ਦੇਈ ਜਾਂਦਾ ਤੇ ਸੋਗ ਚਿੰਤਾ ਉਹਨਾਂ ਨੂੰ ਘੇਰੀ ਜਾਂਦੀ ਹੈ ਜੀ।
ਜਾਬਦ ਸ਼ੋਕ ਗਿਰਾ ਬਹੁ ਭਾਂਤਨ,
ਇਸ ਤਰ੍ਹਾਂ ਜਦੋਂ ਬਹੁਤ ਸਾਰੀਆਂ ਗੱਲਾਂ ਬੋਲੀਆਂ ਮਾਤਾ ਸੁਲੱਖਣੀ ਜੀ ਨੇ,
ਬਹੁਤ ਹੈ ਵਿਰਲਾਪ ਕਰ,
ਜਦੋਂ ਬਹੁਤ ਵਿਰਲਾਪ ਕੀਤਾ ਇਸ ਤਰ੍ਹਾਂ ਉਹਨਾਂ ਨੇ ਤਾਂ।
ਬਾਮ ਫੁਰੇ ਅੰਗ ਸੂਚਕ ਹੋਏ ਸ਼ੁਭ,
ਕਹਿੰਦੇ ਨੇ ਖੱਬਾ ਅੰਗ, ਇੱਕ ਉਸ ਵੇਲੇ ਦੀ ਰੀਤੀ ਦੱਸੀ, ਕਹਿੰਦੇ ਖੱਬਾ ਅੰਗ ਉਹਨਾਂ ਦਾ ਖੱਬੀ ਅੱਖ ਫੜਕੀ ਉਸ ਵੇਲੇ ਜੀ।
ਕਾਰਨ ਕੌਣ ਨਾ ਆਏ ਵਿਚਾਰ,
ਕਹਿੰਦੇ ਖੱਬੀ ਅੱਖ ਦਾ ਫੜਕਣਾ ਚੰਗਾ ਸੰਕੇਤ ਹੁੰਦਾ, ਪਰ ਇਸ ਵੇਲੇ ਸੰਕੇਤ ਚੰਗਾ ਕੋਈ ਦਿਖਾਈ ਨਹੀਂ ਸੀ ਦੇ ਰਿਹਾ, ਮਹਾਰਾਜ ਸਵੇਰ ਤੋਂ ਸ਼ਾਮ ਤੱਕ ਲੱਭੇ ਨੇ, ਇਸ ਕਰਕੇ ਉਹ ਹੈਰਾਨ ਨੇ ਵੀ ਇਹ ਨਿਸ਼ਾਨੀ ਤਾਂ ਚੰਗੀ ਦਿਸਦੀ ਆ ਪਰ ਮਹਾਰਾਜ ਕਿਉਂ ਨਹੀਂ ਦਿਸਦੇ ਜਿਹੜੇ ਆਪ ਖੁਦ ਚੰਗੇ ਹਨ।
ਲੋਕ ਬਿਲੋਕ ਆਏ ਸਭ ਹੀ ਜਾਲ,
ਕਿਉਂਕਿ ਸ਼ਾਮ ਨੂੰ ਫਿਰ ਸਾਰੇ ਲੋਕ ਮੁੜ ਆਏ ਜੀ, ਸ਼ਾਮ ਤੱਕ ਜਾਲ ਪਾ ਕੇ ਦੇਖੇ, ਟੋਬਿਆਂ ਨੇ ਦੇਖ ਲਿਆ, ਸਭ ਸੁਲਤਾਨਪੁਰ ਲੱਭਦਾ ਰਿਹਾ, ਨਹੀਂ ਮਹਾਰਾਜ ਲੱਭੇ ਤੇ ਸ਼ਾਮ ਨੂੰ ਸਾਰੇ ਆਪੋ ਆਪਣੇ ਘਰ ਨੂੰ ਆ ਗਏ।
ਡੁੱਬ ਗਏ ਹੋ ਨਹ ਦੇਹੇ ਨਿਹਾਰ,
ਹੁਣ ਸਾਰੇ ਸੁਲਤਾਨਪੁਰ ਨੇ ਮੰਨ ਲਿਆ ਵੀ ਡੁੱਬ ਗਏ ਨੇ ਜੀ, ਮਹਾਰਾਜ ਡੁੱਬ ਗਏ ਨੇ ਤੇ ਸਰੀਰ ਦਾ ਕੀ ਬਣਿਆ ਕੁਝ ਸਮਝ ਨਹੀਂ ਆਉਂਦੀ ਕਿਉਂਕਿ ਦਿਖਾਈ ਨਹੀਂ ਦਿੱਤੇ।
ਉਹ ਵਰਤਮਾਨ ਭਲੇ ਸੁਖ ਪਾਉਣ,
ਕਹਿੰਦੇ ਨੇ ਚੁੱਪ ਕਰ ਗਏ ਹਨ ਸਾਧ ਸੰਗਤ ਜੀ, ਜਿਹੜੇ ਸਾਰਿਆਂ ਨੂੰ ਸੁਖ ਦੇਣ ਵਾਲੇ ਉਹ ਲੋਪ ਹੋ ਗਏ ਤੇ ਲੋਕ ਕਹਿ ਕਹਿ ਕੇ ਚੁੱਪ ਕਰ ਗਏ।
ਪਰੋਂ ਅਬ ਕੌਣ ਸੰਦੇਹੇ ਨਿਵਾਰ,
ਕਹਿੰਦੇ ਨੇ ਹੁਣ ਕੀ ਉਪਾਅ ਕਰਨ, ਉਹ ਵਿਚਾਰੇ ਆਪਣੇ ਸ਼ੰਕੇ ਦੀ ਨਿਵਰਤੀ ਵਾਸਤੇ ਉਹ ਲੱਭੇ ਤਾਂ ਹੈ ਨੀ ਮਹਾਰਾਜ।
ਸ਼ੋਕ ਕੁਸ਼ੋਰ ਸੁਣਿਓ ਚਾਹੋ ਔਰ ਤੇ,
ਕਹਿੰਦੇ ਚਾਰ ਚ ਫਿਰ ਹੀ ਇਹ ਰੌਲਾ ਪੈ ਗਿਆ ਸੀ, ਮਹਾਰਾਜ ਡੁੱਬ ਗਏ, ਮਹਾਰਾਜ ਡੁੱਬ ਗਏ।
ਧੀਰੇ ਸ਼ੋਰ ਦਇਓ ਪਰ ਛਾਤੀ,
ਕਹਿੰਦੇ ਨੇ ਸਾਰਿਆਂ ਨੇ ਧੀਰਜ ਛੱਡ ਦਿੱਤਾ, ਇਹ ਗੱਲਾਂ ਲੋਕਾਂ ਦੀਆਂ ਸੁਣ ਸੁਣ ਕੇ ਮਾਤਾ ਸੁਲੱਖਣੀ ਜੀ ਨੇ ਵੀ ਧੀਰਜ ਛੱਡ ਦਿੱਤਾ ਜੀ।
ਨਾਨਕ ਹੇਰ ਦਸ਼ਾ ਸਭ ਹੀ,
ਕਹਿੰਦੇ ਜਦੋਂ ਬੇਬੇ ਨਾਨਕੀ ਜੀ ਨੇ ਆਪਣੀ ਭਰਜਾਈ ਦੀ ਇਹ ਦਸ਼ਾ ਵੇਖੀ, ਬਾਕੀ ਦਾਸੀਆਂ ਦਾਸ ਸਾਰਿਆਂ ਵੱਲੇ ਦੇਖਿਆ ਵੀ ਸਾਰੇ ਹੀ ਇੰਨਾ ਵਿਰਲਾਪ ਇੰਨਾ ਦੁੱਖ ਮਨਾਉਂਦੇ ਹਨ।
ਦਾਸੀ ਉਦਾਸ ਜੀ ਆਨ ਸੰਗਾਤੀ,
ਕਹਿੰਦੇ ਸਾਰੇ ਦਾਸੀਆਂ ਦਾਸ ਵੀ ਰੋ ਰਹੇ ਸਨ ਜੀ।
ਕੰਤ ਪਿਤਾ ਪੁਨ ਕੰਤ ਬਸੂਰਤ,
ਕੰਤ ਪਿਤਾ ਹੁਣ ਕੰਤ, ਕੰਤ ਮਤਲਬ ਮਾਲਕ ਆਪਣਾ ਘਰ ਵਾਲਾ ਤੇ ਉਹਦਾ ਪਿਤਾ ਮਤਲਬ ਬਾਬਾ ਪਰਮਾਨੰਦ ਜੀ, ਉਹ ਵੀ ਉਦਾਸ ਸਨ। ਭਾਈ ਅਜੈ ਰਾਮ ਜੀ ਵੀ ਉਦਾਸ ਨੇ, ਮਾਤਾ ਸੁਲੱਖਣੀ ਜੀ ਉਹਨਾਂ ਦੀ ਭਰਜਾਈ ਹੈ ਉਹ ਰੋਈ ਜਾਂਦੀ ਹੈ, ਦਾਸੀਆਂ ਦਾਸ ਸਾਰਿਆਂ ਦੇ ਨੇਤਰਾਂ ਚ ਪਾਣੀ ਹੈ। ਜਦੋਂ ਇਹ ਦੇਖੀ ਨਾ ਆਪਣੇ ਪਰਿਵਾਰ ਦੀ ਹਾਲਤ ਬੇਬੇ ਨਾਨਕੀ ਜੀ ਨੇ,
ਸਦਰ ਕੇ ਤਰਨੀ ਬਿਲ ਲਾਤੀ,
ਜਦੋਂ ਦੇਖਿਆ ਸੋਦਰ ਕੀ ਤਰਨੀ ਮਤਲਬ ਆਪਣੇ ਭਰਾ ਦੀ ਘਰ ਵਾਲੀ ਨੂੰ ਜਦੋਂ ਬਹੁਤ ਵਿਰਲਾਪ ਕਰਦੇ ਦੇਖਿਆ ਤਾਂ
ਬਾਹ ਗਏ ਸੋ ਪ੍ਰਬੋਧ ਤਪੀ,
ਕਹਿੰਦੇ ਫਿਰ ਜਾ ਕੇ ਬੇਬੇ ਨਾਨਕੀ ਨੇ ਆਪਣੀ ਭਰਜਾਈ ਦੀ ਬਾਂਹ ਫੜ ਲਈ, ਬਾਂਹ ਫੜ ਕੇ ਏਦਾਂ ਲੱਗੇ ਆਖਣ ਉਹਨਾਂ ਨੂੰ।
ਸੁਮਤ ਤਾਂ ਸ਼ੋਕ ਸੁਣੋ ਮਾਮ ਬਾਤੀ,
ਆਖਿਆ ਸੁਮਤ, ਹੇ ਸੁਮਤੇ ਚੰਗੀ ਮਤ ਵਾਲੀਏ ਮੇਰੇ ਤੇ ਯਕੀਨ ਕਰ ਤੇ ਚੁੱਪ ਕਰ ਜਾ, ਸੋਗ ਨਾ ਕਰ, ਵਰਲਾਪ ਨਾ ਕਰ, ਕੁਛ ਨਹੀਂ ਹੋਇਆ ਤੇਰੇ ਪਤੀ ਨੂੰ, ਮੈਂ ਗਰੰਟੀ ਦੇਣੀ ਤੈਨੂੰ। ਇਹ ਬੇਬੇ ਨਾਨਕੀ ਜੀ ਨੇ ਆਖਿਆ ਜਿਨ੍ਹਾਂ ਦੇ ਮਨ ਵਿੱਚ ਇੰਨਾ ਭਰੋਸਾ ਸੀ ਜੀ।
ਗਰਭਵਤੀ ਤੁਝ ਦੇਹ ਆਹੈ,
ਉਹ ਕਹਿਣ ਲੱਗੇ ਵੀ ਬਾਬੇ ਲਖਮੀ ਦਾਸ ਜੀ ਦਾ ਜਨਮ ਹੋਣ ਵਾਲਾ ਤੇ ਇਸ ਤਰ੍ਹਾਂ ਤੈਨੂੰ ਆਪਣੀ ਦੇਹ ਨੂੰ ਦੁੱਖ ਨਹੀਂ ਦੇਣਾ, ਵਰਲਾਪ ਨਹੀਂ ਕਰਨਾ ਚਾਹੀਦਾ।
ਬਹੁ ਸੰਕਟ ਦੇਣ ਨਾ ਯੋਗ ਲਖੀ ਜਾ,
ਸੋ ਇਸ ਵੇਲੇ ਤੈਨੂੰ ਆਪਣੇ ਸਰੀਰ ਨੂੰ ਸੰਕਟ ਨਹੀਂ ਦੇਣਾ ਚਾਹੀਦਾ, ਮੈਂ ਤੇਰੇ ਨਾਲ ਬਚਨ ਕਰਦੀ ਹਾਂ, ਤੇਰੇ ਪਤੀ ਨੂੰ ਕੁਝ ਨਹੀਂ ਹੋਇਆ, ਮੇਰਾ ਭਰਾ ਬਿਲਕੁਲ ਠੀਕ ਠਾਕ ਆਵੇਗਾ।
ਭੇਦ ਕਛੂ ਨਾ ਜਾਣਤਾ ਹੈ,
ਕਹਿੰਦੇ ਹਾਂ ਇਹ ਲੋਕ ਜਿਹੜੇ ਵਰਲਾਪ ਕਰਦੇ ਨੇ ਇਹ ਉਹਨਾਂ ਦਾ ਭੇਦ ਨਹੀਂ ਜਾਣਦੇ ਅਸਲ ਵਿੱਚ, ਤਾਂ ਏਦਾਂ ਨੇ।
ਉਹ ਬਾਦ ਹੀ ਸ਼ੋਕ ਔਚਿੰਤ ਕਰੀ ਜਾਏ,
ਕਹਿੰਦੇ ਇਹ ਐਵੇਂ ਵਿਅਰਥ ਹੈ ਚਿੰਤਾ ਕਰਨੀ ਉਹਨਾਂ ਦੇ ਬਾਰੇ ਸੋਚ ਸੋਚ ਕੇ।
ਤਉ ਪਤ ਆਏ ਮਿਲੇ ਨਿਸ਼ਚੈ ਕਰ,
ਹੁਣੇ ਬਚਨ ਕਰ ਦਿੱਤਾ ਬੇਬੇ ਨਾਨਕੀ ਜੀ ਨੇ, ਕਹਿੰਦੇ ਤਉ ਪਤ ਆਏ ਮਿਲਿਆ ਨਿਸ਼ਚੈ ਕਰ, ਤੂੰ ਨਿਸ਼ਚੈ ਕਰ ਲਾ, ਭਰੋਸਾ ਕਰ, ਤੇਰਾ ਪਤੀ ਆਣ ਕੇ ਤੈਨੂੰ ਮਿਲੇਗਾ, ਇਸ ਕਰਕੇ ਤੂੰ ਵਰਲਾਪ ਨਾ ਕਰ, ਮੈਂ ਤੇਰੇ ਨਾਲ ਬਚਨ ਕਰਦੀ ਹਾਂ।
ਸਿੱਖ ਜੋ ਮੇਰੀ ਹਿਰਦੇ ਦ੍ਰਿੜ ਲਈ
ਜਾਏ, ਕਹਿੰਦੇ ਮੇਰੀ ਸਿੱਖਿਆ ਆਪਣੇ ਹਿਰਦੇ ਚ ਗੰਢ ਬੰਨ ਲੈ, ਇਸ ਕਰਕੇ ਰੋਣਾ ਬੰਦ ਕਰ ਦੇ, ਜਰੂਰ ਆਵੇਗਾ ਮੇਰਾ ਵੀਰ।
ਤੀਨ ਦਿਨਾਂ ਲੱਗ ਹੈ ਸੋ ਕੁਮਾਰ,
ਇੱਕ ਡੈਡਲਾਈਨ ਦੇ ਦਿੱਤੀ ਹੁਣ ਬੇਬੇ ਨਾਨਕੀ ਜੀ ਨੇ ਹੱਦ, ਕਹਿੰਦੀ ਤਿੰਨ ਦਿਨਾਂ ਤੱਕ ਜੇ ਨਾ ਆਇਆ ਮੇਰਾ ਵੀਰ ਤੇ ਮੈਂ ਝੂਠੀ ਤੇ ਸਾਰਾ ਸੁਲਤਾਨਪੁਰ ਸੱਚਾ, ਪਰ ਇਹ ਯਾਦ ਰੱਖੀ ਤਿੰਨਾਂ ਦਿਨਾਂ ਤੱਕ ਮੇਰਾ ਵੀਰ ਜ਼ਰੂਰ ਆਵੇਗਾ, ਇਸ ਕਰਕੇ ਮੈਂ ਤੈਨੂੰ ਕਹਿੰਦੀ ਹਾਂ ਭਈ ਤੂੰ ਭਰਜਾਈ ਹੈ ਮੇਰੀ, ਤੂੰ ਕਿਸੇ ਤਰ੍ਹਾਂ ਦੀ ਚਿੰਤਾ ਲੋਕਾਂ ਦੀਆਂ ਗੱਲਾਂ ਨਾ ਸੁਣ, ਦੁੱਖ ਨਾ ਮਨਾ ਮਨ ਵਿੱਚ,
ਉਤਾਰ ਨਹਾਰ ਸ਼ਿੰਗਾਰ ਮਨੀਜੈ,
ਇਸ ਤਰ੍ਹਾਂ ਦਾ ਕੁਝ ਵੀ ਨਾ ਤੂੰ ਕਰ ਜਿਸ ਕਰਕੇ ਇਉਂ ਲੱਗੇ ਵੀ ਤੂੰ ਤੇਰਾ ਮਨ ਮੰਨ ਜਾਵੇ ਵੀ ਮੇਰਾ ਪਤੀ ਹੁਣ ਸੰਸਾਰ ਤੇ ਨਹੀਂ ਰਿਹਾ।
ਇਹ ਤਸਮੇਤ ਕੇ ਸੀਖ ਸੁਹਦੇਤ,
ਕਹਿੰਦੇ ਨੇ ਬਹੁਤ ਪ੍ਰੇਮ ਨਾਲ ਜਦੋਂ ਇਹ ਬਚਨ ਬੇਬੇ ਨਾਨਕੀ ਜੀ ਨੇ ਦ੍ਰਿੜ ਭਰੋਸੇ ਨਾਲ ਆਖੇ ਤਾਂ,
ਦੇਤ ਹੈ ਨਾਨਕੀ ਹੇਰ ਸਭੇ ਪਰਿਵਾਰ,
ਕਹਿੰਦੇ ਸਾਰੇ ਪਰਿਵਾਰ ਨੂੰ ਵੀ ਬੇਬੇ ਨਾਨਕੀ ਜੀ ਨੇ ਇਹ ਆਖਿਆ ਵੀ ਚੁੱਪ ਕਰੋ, ਤੁਸੀਂ ਕੋਈ ਚਿੰਤਾ ਨਾ ਕਰੋ।
ਕੇ ਚਿਤ ਕਾਲ ਸੁਣੇ ਚੁੱਪ ਹੋਏ ਕਰ,
ਕਹਿੰਦੇ ਭਰੋਸੇ ਵਾਲੇ ਤੇ ਹੌਸਲੇ ਵਾਲੇ ਬਚਨ ਸੁਣ ਕੇ ਇੱਕ ਵਾਰੀ ਤਾਂ ਸਾਰਾ ਪਰਿਵਾਰ ਚੁੱਪ ਕਰ ਗਿਆ ਜੀ।
ਜੇ ਬਚਨਾ ਹਿਤ ਕੇ ਸੁਖ ਕਰ,
ਕਿਉਂਕਿ ਬਚਨ ਇਸ ਤਰ੍ਹਾਂ ਦੇ ਸਨ ਬੇਬੇ ਨਾਨਕੀ ਜੀ ਨੇ ਕੀਤੇ, ਇੱਕ ਵਾਰ ਤਾਂ ਸਾਰੇ ਪਰਿਵਾਰ ਨੂੰ ਦੁਬਾਰਾ ਧੀਰਜ ਦੇ ਦਿੱਤਾ ਹੈ।
ਮੂਰਤ ਫੇਰ ਸਲੋਨੀ ਚਿਤਾਰ ਕੇ,
ਪਰ ਮਾਤਾ ਸੁਲੱਖਣੀ ਜੀ ਨੇ ਬਹੁਤੀ ਦੇਰ ਧੀਰਜ ਰੱਖਿਆ ਨੀ, ਉਹਨਾਂ ਨੇ ਚੇਤੇ ਕਰਕੇ ਆਪਣੇ ਪਤੀ ਨੂੰ ਮਹਾਰਾਜ ਜੀ ਨੂੰ।
ਸ਼ੋਰ ਉੱਠ ਹੈ ਇੱਕ ਵਾਰ ਖਬਾਰੂ,
ਕਹਿੰਦੇ ਨੇ ਇਕਦਮ ਫੇਰ ਉਹਨਾਂ ਨੇ ਸਾਧ ਸੰਗਤ ਜੀ ਉਹ ਸ਼ੁਰੂ ਕਰ ਦਿੱਤਾ ਪਹਿਲਾਂ ਵਾਲੇ ਕਿਰਿਆ, ਕਿਉਂਕਿ ਹਿਰਦੇ ਨੇ ਧੀਰਜ ਬਹੁਤੀ ਦੇਰ ਰੱਖੀ ਨੀ ਪਕੜ ਕੇ।
ਜੋ ਪੁਰ ਮੈਂ ਸੁਣੇ ਸ਼ਰੋਨ ਬਖੈ ਸੋ,
ਉਹ ਮਾਤਾ ਸੁਲੱਖਣੀ ਜੀ ਕਹਿੰਦੇ ਬੇਬੇ ਨਾਨਕ ਜੀ ਨੂੰ, ਬੇਬੇ ਆਹ ਸਾਰਾ ਨਗਰ ਕਿਤੇ ਸ਼ਦਾਈ ਥੋੜੋ ਆ, ਸਵੇਰ ਤੋਂ ਸ਼ਾਮ ਤੱਕ ਸਾਰੇ ਲੱਭ ਕੇ ਆ ਗਿਆ, ਸ਼ੋਰ ਨੀ ਸੁਣਦਾ, ਆ ਸਾਰੇ ਨਗਰ ਵਾਲੇ ਕੀ ਕਹਿੰਦੇ ਨੇ, ਕਿਵੇਂ ਮੈਂ ਹੌਸਲਾ ਕਰਾਂ।
ਰੋਏ ਉੱਠੇ ਗੁਣ ਭਾਖ ਆਚਾਰੂ,
ਇਹ ਕਹਿ ਕੇ ਤੇ ਫੇਰ ਰੋਣ ਲੱਗ ਪਏ ਉਹ ਜੀ।
ਕਉ ਕੁਮੀਤ ਹੋਤੇ ਸੂਰੋਤ ਹੈ,
ਕਹਿੰਦੇ ਜਿਹੜੇ ਮਹਾਰਾਜ ਜੀ ਦੇ ਸ਼ਰਧਾਲੂ ਸਨ, ਮਿੱਤਰ ਸਨ, ਚੰਗੇ ਹਿਰਦੇ ਵਾਲੇ ਸਨ, ਨੇਕ ਸਨ, ਸੁਲਤਾਨਪੁਰ ਵਿੱਚ ਲੋਕ, ਉਹ ਤਾਂ ਉਦਾਸ ਨੇ ਸਾਰੇ।
ਆਪਣ ਪੈ ਮਿਲ ਬੈਸ਼ਤ ਬ੍ਰਿੰਦ,
ਬਹੁਤ ਸਾਰੇ ਲੋਕ ਹੱਟ ਉੱਤੇ ਇਕੱਠੇ ਹੋ ਗਏ ਨੇ ਜਿੱਥੇ ਮਹਾਰਾਜ ਜੀ ਮੋਦੀ ਦੀ ਕਾਰ ਕਰਦੇ ਸਨ।
ਕਉ ਕਾਨ ਆਵਾਸ ਬਖੇ ਕਹੇ,
ਕੁਝ ਬਹੁਤ ਸਾਰੇ ਬੇਬੇ ਨਾਨਕ ਜੀ ਦੇ ਘਰ ਵਿੱਚ ਆਏ ਹਨ ਅਫਸੋਸ ਕਰਨ ਵਾਸਤੇ।
ਬੈਨ ਜੈ ਰਾਮ ਸੋ ਭਾ ਆਤਮੰਦ,
ਤੇ ਕਹਿਣਗੇ ਭਾਈਆ ਜੈ ਰਾਮ ਜੀ ਨੂੰ ਆਣ ਆਣ ਕੇ ਕਹਿੰਦੇ ਨੇ ਭਾ ਆਤਮੰਦਾ, ਬੜੀ ਮਾੜੀ ਗੱਲ ਹੋਈ ਜੀ, ਬੜੀ ਮਾੜੀ ਗੱਲ ਹੋਈ ਜੀ, ਏਦਾਂ ਕਹਿੰਦੇ ਹਨ ਆਣ ਕੇ ਬੇਬੇ ਜੀ ਦੇ ਘਰੇ ਭਾਈਆ ਜੈ ਰਾਮ ਜੀ ਨੂੰ ਕਹਿੰਦੇ ਨੇ ਲੋਕ।
ਕੈਸੇ ਅਚਾਨਕ ਰੀਤ ਬਣੀ,
ਕਹਿੰਦੇ ਇਹ ਕੀ ਹੋ ਗਿਆ ਅਚਾਨਕ, ਐਸੀ ਕੀ ਗੱਲ ਹੋ ਗਈ।
ਇਸ਼ਨਾਨ ਕਰੇ ਨਿਤ ਬੇਦਨ ਇੰਦ,
ਕਹਿੰਦੇ ਬੇਦੀਆਂ ਦੀ ਕੁਲ ਦੇ ਚੰਦਰਮਾ ਸਰੂਪ ਰੋਜ਼ ਹੀ ਇਸ਼ਨਾਨ ਕਰਨ ਜਾਂਦੇ ਸਨ, ਅੱਜ ਕਿਹੜੀ ਕੋਈ ਨਵੀਂ ਗੱਲ ਸੀ, ਪਰ ਇਹ ਕੀ ਹੋ ਗਿਆ ਹੈ।
ਜਿਹੇ ਬਹੋਰ ਨਾ ਹੱਥ ਲੱਗੀ,
ਕਹਿੰਦੇ ਚਲੋ ਡੁੱਬ ਗਏ, ਦੇਹ ਬਹੋਰ ਨਾ ਹੱਥ ਲੱਗੀ, ਕਹਿੰਦੇ ਸਰੀਰ ਵੀ ਹੱਥ ਨਹੀਂ ਲੱਗਾ, ਵੀ ਮਹਾਰਾਜ ਦਾ ਸਰੀਰ ਕਿੱਥੇ ਚਲੇ ਗਿਆ ਹੈ।
ਬਹੁਕੀਨ ਪਾਏ ਹੋਏ ਠਾਂਡ ਨਰਿੰਦ,
ਕਹਿੰਦੇ ਨੇ ਦੌਲਤ ਖਾਂ ਸਾਰਾ ਦਿਨ ਖੜਾ ਰਿਹਾ ਆਪ ਵੇਈ ਨਦੀ ਦੇ ਕਿਨਾਰੇ ਤੇ, ਪਰ ਸਰੀਰ ਲੱਭਿਆ ਨੀ, ਕਿੰਨੀ ਕੋਸ਼ਿਸ਼ ਕੀਤੀ ਹੈ।
ਦੋਹਰ ਅਸ ਪ੍ਰਕਾਰ ਸਭ ਮਾਨ ਕੈ ਅਚਰਜੋਰ ਨਰ ਨਾਰ,
ਇਸ ਤਰ੍ਹਾਂ ਮੰਨ ਕੇ ਮਹਾਰਾਜ ਜੀ ਦਾ ਡੁੱਬ ਜਾਣਾ ਤੇ ਸਾਰੇ ਮਨੁੱਖ ਇਸਤਰੀਆਂ ਸੁਲਤਾਨਪੁਰ ਦੇ ਬੜੇ ਅਚਰਜ ਹਨ, ਹੈਰਾਨ ਹਨ ਜੀ।
ਕੋਈ ਇੱਕ ਸੁਜਸ ਉਚਾਰਹੀ, ਕੋਈ ਇੱਕ ਨਿੰਦ ਹੈ ਗਵਾਰ,
ਕਹਿੰਦੇ ਕੁਝ ਤਾਂ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ ਚੇਤੇ ਕਰ ਕਰਕੇ ਗੁਣਾਂ ਨੂੰ, ਤੇ ਕੁਝ ਕਹਿੰਦੇ ਕੋਈ ਇੱਕ ਨਿੰਦ ਗਵਾਰ, ਕੁਝ ਮੂਰਖ ਨਿੰਦਿਆ ਵੀ ਕਰਦੇ, ਇਹ ਭਾਣਾ ਵਾਪਰਿਆ ਮੰਨ ਕੇ ਤੇ ਕੁਝ ਮੂਰਖ ਲੋਕ ਨਿੰਦਿਆ ਕਰਦੇ ਹਨ।
ਸਵਈਆ ਪੁਰ ਰੌਰ ਪਰਾ ਬਿਸਮਾਦ ਹਿਰਦੈ,
ਸਾਰੇ ਸੁਲਤਾਨਪੁਰ ਵਿੱਚ ਰੌਲਾ ਪੈ ਗਿਆ ਤੇ ਹਿਰਦੇ ਚ ਹੈਰਾਨ ਹਨ ਸਾਰੇ ਜੀ।
ਤਨ ਖੋਜ ਰਹੇ ਕਿਤ ਹੱਥ ਨ ਆਇਓ,
ਕਿਉਂਕਿ ਮਹਾਰਾਜ ਜੀ ਦਾ ਸਰੀਰ ਲੱਭਦੇ ਰਹੇ ਤੇ ਹੱਥ ਨੀ ਆਇਆ।
ਨਰ ਨਿੰਦਕ ਜੇ ਨਹਿ ਬਿੰਦਕ ਭੇਦ ਕੋ,
ਜਿਹੜੇ ਮਹਾਰਾਜ ਦੇ ਭੇਦ ਨੂੰ ਜਾਣਦੇ ਨੇ ਨਿੰਦਕ ਲੋਕ ਮੂਰਖ ਲੋਕ ਹਨ।
ਤਿੰਦਕ ਮੋਹ ਜਿਨੇ ਗਰਸ ਆਇਓ,
ਕਹਿੰਦੇ ਜਿਨ੍ਹਾਂ ਨੂੰ ਮੋਹ ਦੇ ਤੰਦੂਏ ਨੇ ਗਰਸਿਆ ਹੋਇਆ ਸੀ ਉਹ ਨਿੰਦਕ ਲੋਕ ਏਦਾਂ ਕਹਿੰਦੇ ਹਨ ਜੀ।
ਮੁਖ ਬੈਣ ਅਲਾਏ ਸੁਣਾਏ ਕਹੇ ਸੋ,
ਇੱਕ ਦੂਜੇ ਨੂੰ ਨਿੰਦਕ ਇਕੱਠੇ ਹੋ ਕੇ ਏਦਾਂ ਕਹਿੰਦੇ ਹਨ ਸੁਣਾ ਸੁਣਾ ਕੇ।
ਗਵਾਏ ਬਿਤੰ ਬਹੁਰ ਪਛਤਾਇਓ,
ਕਹਿੰਦੇ ਪਤਾ ਕੀ ਹੋਇਆ ਅਸਲ ਚੋ ਕਿਉਂ ਡੁੱਬ ਗਿਆ, ਖਵਾਏ ਬਿਤੰ ਬਹੁਰੋ ਪਛਤਾਇਓ, ਬਿਤ ਧਨ ਕਹਿੰਦੇ ਅਸਲ ਚ ਦੋਨਾਂ ਹੱਥਾਂ ਨਾਲ ਲਟਾਈ ਜਾਂਦਾ ਸੀ, ਧਨ ਤੇ ਨਵਾਬ ਦਾ ਸੀ, ਬੇਫਿਕਰ ਹੋ ਕੇ ਵੰਡੀ ਗਿਆ ਪਹਿਲਾਂ ਤੇ ਹੁਣ ਪਛਤਾਉਂਦਾ ਹੋਣਾ ਵੀ ਪੂਰੇ ਕਿੱਥੋਂ ਕਰਾਂਗਾ।
ਜਲ ਡੂਬ ਗਯੋ ਨਿਜ ਪ੍ਰਾਣ ਹਯੋ,
ਕਹਿੰਦੇ ਇਸੇ ਕਰਕੇ ਆਪ ਹੀ ਆਪਣੇ ਪ੍ਰਾਣ ਦੇ ਦਿੱਤੇ, ਆਤਮ ਹੱਤਿਆ ਕਰ ਲਈ ਪਾਣੀ ਚ ਡੁੱਬ ਕੇ।
ਨਹ ਕਲੇਸ਼ ਪਯੋ ਮਨ ਜਿਉ ਸਮਝਾਯੋ,
ਆਪਣੇ ਮਨ ਨੂੰ ਸਮਝਾ ਲਿਆ ਹੋਣਾ ਵੀ ਹੁਣ ਕਲੇਸ਼ ਨਾ ਪੈ ਜਾਵੇ, ਪੈਸੇ ਕਿੱਥੋਂ ਪੂਰੇ ਕਰਾਂਗਾ, ਬਹੁਤਾ ਲਟਾ ਦਿੱਤਾ ਇਸ ਕਰਕੇ ਕਹਿੰਦੇ ਪਾਣੀ ਚ ਡੁੱਬ ਗਿਆ ਹੁਣ।
ਟੋਟਾ ਵੱਡੋ ਪਿਖਰ ਅੱਟ ਹੈ ਕੇ ਡਰ,
ਕਹਿੰਦੇ ਹੁਣ ਰਾਜੇ ਦੇ ਡਰ ਕਰਕੇ, ਕਿਉਂਕਿ ਟੋਟਾ ਵੱਡਾ ਪੈ ਗਿਆ ਨਾ, ਬਹੁਤਾ ਲਟਾ ਦਿੱਤਾ ਧਨ ਤੇ ਹੁਣ ਰਾਜੇ ਦੇ ਡਰ ਕਰਕੇ ਪਾਣੀ ਚ ਡੁੱਬ ਗਏ ਹਨ।
ਨਹ ਟਿਕਿਓ ਟਕ ਟਕ ਕਰੀ ਰੀ ਰਤ,
ਕਹਿੰਦੇ ਨੇ ਹੁਣ ਸਾਰੇ ਪਰਿਵਾਰ ਦੀ ਪ੍ਰੇਮ ਦੀ ਰੀਤੀ ਟੁੱਕ ਟੁੱਕ ਕੇ ਟੁਕੜੇ ਕਰ ਦਿੱਤੀ, ਭਾਵ ਸਾਰੇ ਪਰਿਵਾਰ ਨੂੰ ਤੇ ਵਰਲਾਪ ਚ ਪਾ ਦਿੱਤਾ, ਆਪ ਰਾਜੇ ਦੇ ਨਵਾਬ ਦੇ ਡਰ ਕਰਕੇ ਲਟਾ ਕੇ ਉਹਦਾ ਸਾਰਾ ਧਨ ਤੇ ਡੁੱਬ ਗਿਆ ਹੈ।
ਟੋਰ ਫਿਰੇ ਤਟ ਆਓ ਘਾਟ ਘਾਟ,
ਕਹਿੰਦੇ ਸਵੇਰ ਤੋਂ ਲੈ ਕੇ ਸਾਰਾ ਕਿਨਾਰਾ ਤੇ ਘਾਟ ਵੀ ਜਿੱਥੇ ਜਿੱਥੇ ਹੈਗੇ ਸਨ ਜਾ ਕੇ ਫੋਲੇ, ਪਰ ਸਰੀਰ ਨੀ ਮਿਲਿਆ।
ਗਿਓ ਕਿਤ ਬਾਟ ਨਾ ਜਾਣਤ ਕੋ ਗਤ।
ਕਹਿੰਦੇ ਨੇ ਉਹ ਅਸਲ ਵਿੱਚ ਮੂਰਖ ਮਹਾਰਾਜ ਦੀ ਗਤੀ ਨੂੰ ਜਾਣਦੇ ਨੀ, ਏਦਾਂ ਨਿੰਦਕ ਗੱਲਾਂ ਕਰਦੇ ਹਨ।
ਕੋਟ ਗਟੀ ਚੜ ਹੈ ਹਟ ਹਾਟ ਹੈ।
ਸੋ ਕਹਿੰਦੇ ਨੇ ਇਹ ਗੱਲਾਂ ਲੋਕਾਂ ਦੀਆਂ ਸੁਣ ਸੁਣ ਕੇ, ਇਸ ਗੱਲਾਂ ਭਾਈ ਜੈ ਰਾਮ ਤੱਕ ਵੀ ਪਹੁੰਚ ਰਹੀਆਂ ਨੇ, ਇਹ ਗੱਲਾਂ ਲੋਕਾਂ ਦੀਆਂ ਸੁਣ ਕੇ ਤੇ ਹਜ਼ਾਰਾਂ ਗਿਣਤੀਆਂ ਮਿਣਤੀਆਂ ਉਹਨਾਂ ਦੇ ਮਨ ਚ ਆਉਂਦੀਆਂ ਨੇ, ਜਾਂਦੀਆਂ ਹਨ।
ਕੜਕਾਨ ਜੈ ਰਾਮ ਸੁਣੇ ਬਿਤਿਆ।
ਕਹਿੰਦੇ ਜਦੋਂ ਇਹ ਗੱਲਾਂ ਲੋਕਾਂ ਦੀਆਂ ਭਾਈ ਜੈ ਰਾਮ ਦੀ ਜੇ ਕੰਨਾਂ ਚ ਪੈਂਦੀਆਂ ਤੇ ਸਮਝ ਲਓ ਜਿਵੇਂ ਕੋਈ ਤੱਤਾ ਘੋਲ ਕੇ ਨਾ ਸਿੱਕਾ ਉਹਨਾਂ ਦੇ ਕੰਨਾਂ ਚ ਪਾਉਂਦਾ, ਏਦਾਂ ਲੱਗਦਾ ਉਹਨਾਂ ਨੂੰ।
ਮਨ ਹੁਕਾ ਮੈਂ ਲੂਣ ਲਗਾਵਤ।
ਕਹਿੰਦੇ ਮਨ ਹੁਕਾਵ ਮੈਂ ਲੂਣ ਲਗਾਵਤ, ਜਿਵੇਂ ਜ਼ਖਮਾਂ ਦੇ ਉੱਤੇ ਕੋਈ ਲੂਣ ਨੀ ਲਾਉਂਦਾ। ਭਾਈਆ ਜੈ ਰਾਮ ਜੀ ਨੂੰ ਏਦਾਂ ਲੱਗਦਾ ਜਦੋਂ ਲੋਕ ਕਹਿੰਦੇ ਨੇ ਵੀ ਅਸਲ ਚ ਧਨ ਲਟਾ ਕੇ ਤੇ ਆਪ ਹੁਣ ਆਤਮ ਹੱਤਿਆ ਕਰ ਲਈ, ਪਰਿਵਾਰ ਨੂੰ ਮੁਸੀਬਤ ਵਿਚ ਫਸਾ ਦਿੱਤਾ ਹੈ।
ਸੀਸ ਧਨੇ ਚ ਦਖੇਦ ਭਇਓ ਅਤ।
ਕਹਿੰਦੇ ਆਪਣਾ ਮੱਥਾ ਹੱਥ ਵਿਚ ਫੜ ਕੇ ਭਾਈਆ ਜੈ ਰਾਮ ਜੀ ਬੜਾ ਉਸ ਵੇਲੇ ਦੁੱਖ ਮਹਿਸੂਸ ਕਰਦੇ ਹਨ।
ਰੋਜ਼ ਫਕੀਰਨ ਕੋ ਜੋ ਖਵਾਵਤ।
ਸੋ ਕੀ ਕਹਿੰਦੇ ਨੇ ਲੋਕ, ਕਹਿੰਦੇ ਰੋਜ਼ ਫਕੀਰਾਂ ਨੂੰ ਖਵਾਈ ਜਾਂਦਾ ਸੀ ਫਰੀ ਵਿਚ।
ਆਵਤ ਨਾਹੀਂ ਰਸਾਇਣ ਕਾਈ।
ਤੇ ਕੋਈ ਰਸਾਇਣ ਤਾਂ ਨਹੀਂ ਸੀ ਨਾ ਉਹਦੇ ਹੱਥ ਵਿਚ, ਵੀ ਕੋਈ ਪਾਰਸ ਸੀ ਉਹਦੇ ਕੋਲੇ ਵੀ ਸੋਨਾ ਬਣਾ ਲੈਂਦਾ ਸੀ ਅੰਦਰ ਵੜ ਕੇ ਜਦੋਂ ਦੇਈ ਜਾਂਦਾ ਸੀ ਫਕੀਰਾਂ ਨੂੰ ਫਰੀ ਚ, ਇੱਕ ਦਿਨ ਏਦਾਂ ਹੀ ਹੋਣਾ ਸੀ। ਏਦਾਂ ਨਿੰਦਕ ਕਹਿੰਦੇ ਹਨ।
ਭੈ ਨਾ ਕਰੋ ਭਾਉ ਦਾਨੀ ਪਾਇਓ।
ਕਹਿੰਦੇ ਬਹੁਤਾ ਦਾਨੀ ਬਣਿਆ ਸੀ ਉਦੋਂ, ਡਰਦਾ ਨੀ ਸੀ, ਭੈਣ ਹੀ ਸੀ ਕਰਦਾ ਨਵਾਬ ਦਾ।
ਤਨ ਭੂਪਤ ਭਾਰੀ ਜੋ ਭੂਰ ਲੁਟਾਈ।
ਜਿਵੇਂ ਵਿਆਹ ਉੱਤੇ ਮੰਗਤਿਆਂ ਨੂੰ ਦੇਈਦਾ ਨਾ, ਕਹਿੰਦੇ ਰਾਜਾ ਬਣਿਆ ਸੀ ਉਦੋਂ ਤਾਂ ਦੇਈ ਜਾਂਦਾ ਸੀ, ਲੋਕਾਂ ਨੂੰ ਦੇਈ ਜਾਂਦਾ ਸੀ, ਹੁਣ ਉਹਨੂੰ ਪਤਾ ਲੱਗਾ ਘਾਟਾ ਬਹੁਤਾ ਪੈ ਗਿਆ, ਇਸੇ ਕਰਕੇ ਪਾਣੀ ਚ ਛਾਲ ਮਾਰ ਦਿੱਤੀ ਹੈ।
ਗ੍ਰਾਮ ਕੋ ਰਾਜ ਨਾ ਕਾਜ ਵਿਆਜ ਕੋ।
ਕਹਿੰਦੇ ਨਾ ਤਾਂ ਕੋਈ ਉਹ ਪਿੰਡਾਂ ਦਾ ਚੌਧਰੀ ਸੀ ਰਾਜਾ ਸੀ, ਤੇ ਨਾ ਉਹਦਾ ਕੋਈ ਵਿਆਜ ਦਾ ਹੀ ਕਾਰਜ ਚੱਲਦਾ ਸੀ, ਵੀ ਬੜਾ ਵਿਆਜ ਆਉਂਦਾ ਸੀ ਜੀ ਉਹਨੂੰ, ਤੇ ਤਾਂ ਕਰਕੇ ਦੇਈ ਜਾਂਦਾ ਸੀ ਲੋਕਾਂ ਨੂੰ।
ਆਜ ਪਿਖੀ ਇਸਕੀ ਪ੍ਰਭਤਾਈ।
ਉਹ ਨਿੰਦਕ ਕਹਿੰਦੇ ਆਜ ਪਿਖੀ ਇਸਕੀ ਪ੍ਰਭਤਾਈ, ਅੱਜ ਇਹਦੀ ਆਪਾਂ ਪ੍ਰਭਤਾਈ ਵੇਖ ਲਈ ਆ, ਪਤਾ ਲੱਗ ਗਿਆ ਕਿੱਡਾ ਕੁ ਵੱਡਾ ਬਣਿਆ ਫਿਰਦਾ ਸੀ ਦਾਤਾ ਤੇ ਪ੍ਰਭੂ ਬਣਿਆ ਸੀ ਨਾ ਸੁਲਤਾਨਪੁਰ ਦਾ, ਹੁਣ ਪਤਾ ਲੱਗਾ ਕਿਉਂ ਡੁੱਬ ਗਿਆ, ਲਟਾਈ ਜਾਂਦਾ ਸੀ ਤੇ ਹੁਣ ਪਤਾ ਲੱਗ ਗਿਆ ਵੀ ਘਾਟਾ ਬਹੁਤ ਪੈ ਜਾਣਾ ਹੈ।
ਆਨੰਦ ਨਿੰਦ ਬਕੇ ਬਿਨ ਬਿੰਦ।
ਕਹਿੰਦੇ ਬਕਵਾਸ ਬਕੇ ਦਾ ਅਰਥ ਹੁੰਦਾ ਬਕਵਾਸ ਕਰਨੀ, ਏਦਾਂ ਨਿੰਦਕ ਜੋ ਮੂੰਹ ਚ ਆਉਂਦਾ ਆਵਾ ਤਵਾ ਬੋਲੀ ਜਾਂਦੇ ਹਨ।
ਮਕੰਦ ਕੋ ਭੇਦ ਲਖਿਓ ਨਹਿ ਜਾਏ।
ਅਸਲ ਵਿਚ ਮੁਕਤੀ ਦਾਤੇ ਦਾ ਭੇਦ ਕੌਣ ਜਾਣਦਾ, ਨਾ ਮੂਰਖਾਂ ਨੂੰ ਪਤਾ ਨੀ ਹੈਗਾ ਜੀ।
ਦੋਹਰ ਨਗਰ ਨਰਨ ਪਰਿਵਾਰ ਪੁਨ।
ਕਹਿੰਦੇ ਸਾਰਾ ਨਗਰ ਤੇ ਫਿਰ ਮਹਾਰਾਜ ਜੀ ਦਾ ਸਾਰਾ ਪਰਿਵਾਰ।
ਸਭ ਕੀ ਦਸ਼ਾ ਵਿਚਾਰ।
ਕਹਿੰਦੇ ਸਾਰਿਆਂ ਦੀ ਦਸ਼ਾ ਚੰਗੀ ਤਰ੍ਹਾਂ ਮਨ ਵਿਚ ਵਿਚਾਰ ਕੇ।
ਦੁਤੀਆ ਰਹਿਣ ਮਹਿ ਨਾਨਕੀ।
ਕਹਿੰਦੇ ਦੂਜੀ ਰਾਤ ਸੀ ਸਤਸੰਗ ਜੀ, ਦੂਜਾ ਦਿਨ ਵੀ ਲੰਘ ਗਿਆ ਤਾਂ ਇਹ ਹਾਲਤ ਜਦੋਂ ਵੇਖੀ ਨਾ ਆਪਣੇ ਪਰਿਵਾਰ ਦੀ ਤੇ ਨਗਰ ਵਾਲਿਆਂ ਦੀਆਂ ਗੱਲਾਂ ਸੁਣੀਆਂ ਤਾਂ ਬੇਬੇ ਨਾਨਕੀ ਜੀ
ਧਰਿਓ ਧਿਆਨ ਸੁਖ ਸਾਰ।
ਕਹਿੰਦੇ ਹੁਣ ਦੂਜੀ ਰਾਤ ਬੇਬੇ ਨਾਨਕੀ ਜੀ ਚੌਂਕੜਾ ਮਾਰ ਕੇ ਬੈਠ ਗਏ ਤੇ ਆਪਣੇ ਵੀਰ ਦਾ ਧਿਆਨ ਧਰਿਆ ਉਹਨਾਂ ਨੇ, ਕਿਉਂਕਿ ਕੱਲ ਦਾ ਦਿਨ ਲੰਘ ਗਿਆ, ਰਾਤ ਲੰਘ ਗਈ, ਅੱਜ ਦਾ ਦਿਨ ਵੀ ਲੰਘ ਗਿਆ ਤੇ ਦੂਜੀ ਰਾਤ ਸ਼ੁਰੂ ਹੋ ਗਈ, ਪਰ ਮਹਾਰਾਜ ਲੱਭੇ ਨਹੀਂ ਤੇ ਹਾਲਤ ਦੇਖ ਕੇ ਆਪਣੇ ਪਰਿਵਾਰ ਦੀ ਹੁਣ ਚੌਂਕੜਾ ਮਾਰ ਕੇ ਬੈਠੇ ਬੇਬੇ ਨਾਨਕੀ ਜੀ।
ਸਵਾਈਆ ਇਹ ਜਗ ਬੰਦ ਪ੍ਰਾਂਦ ਪ੍ਰਭ ਸੁਖ ਕੰਦ।
ਕਹਿੰਦੇ ਜੋੜ ਕੇ ਹੱਥ ਅਰਦਾਸ ਕੀਤੀ ਆਪਣੇ ਵੀਰ ਅੱਗੇ ਬੇਬੇ ਨਾਨਕੀ ਜੀ ਨੇ, ਹੇ ਜਗ ਬੰਦ ਪ੍ਰਭ ਸੁਖ ਕੰਦ, ਹੇ ਜਗਤ ਦੇ ਨਮਸਕਾਰ ਕਰਨੇ ਯੋਗ, ਹੇ ਮੇਰੇ ਵੀਰ ਕਰਤਾਰ ਦੇ ਸਰੂਪ ਸੁਖਾਂ ਨੂੰ ਦੇਣ ਵਾਲੇ, ਸੁਣ ਮੇਰੀ ਬੇਨਤੀ।
ਕੰਧ ਆਨੰਦ ਕੋ ਦਾਸਨ ਦਾਸੀ।
ਤੁਸੀਂ ਆਪਣੇ ਦਾਸਾਂ ਨੂੰ ਆਨੰਦ ਦੇਣ ਵਾਲੇ ਹੋ, ਮੁਕਤੀ ਦਾਤੇ ਹੋ, ਮੇਰੀ ਅਰਦਾਸ ਸੁਣੋ।
ਸ਼੍ਰੀ ਕਰਤਾਰ ਮੁਰਾਰ ਅਗਹਾਰ ਲਇਓ।
ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਕਰਤਾਰ ਦਾ ਮੁਰਾਰੀ ਦਾ ਸਰੂਪ ਹੋ ਤੁਸੀਂ।
ਲਇਓ ਅਵਤਾਰ ਸੋ ਮੈਂ ਮਨ ਮਾਨੀ।
ਮੈਂ ਮਨ ਚ ਮੰਨਿਆ ਹੋਇਆ ਕਿ ਉਸ ਪਰਿਵਾਰ ਉਸ ਕਰਤਾਰ ਨੇ ਤੁਹਾਡੇ ਰੂਪ ਵਿਚ ਅਵਤਾਰ ਲਿਆ ਹੈ।
ਇਹ ਸ਼ਰਧਾ ਮਮ ਸਾਚਰ ਦੇ ਮਹਿ।
ਕਹਿੰਦੇ ਇਹ ਮੇਰੇ ਹਿਰਦੇ ਵਿਚ ਸੱਚੀ ਸ਼ਰਧਾ ਹੈ, ਇਹ ਅਰਦਾਸ ਵਿਚ ਕਹਿ ਰਹੇ ਨੇ ਬੇਬੇ ਨਾਨਕੀ ਜੀ।
ਤੋ ਪ੍ਰਗਟੋ ਪ੍ਰਭਾਤ ਮਹਾਨੀ।
ਤੇ ਮਹਾਰਾਜ ਹੁਣ ਕੱਲ ਸਵੇਰੇ ਤੁਹਾਨੂੰ ਪ੍ਰਗਟ ਹੋਣਾ ਪੈਣਾ। ਤੋ ਪ੍ਰਗਟੋ ਉਹਨਾਂ ਨੇ ਸਮਝ ਲਓ ਵੀ ਅਰਦਾਸ ਇਹ ਬਚਨ ਹੀ ਕਰ ਦਿੱਤਾ, ਹੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਮੇਰੇ ਭਰਾ, ਮੈਂ ਮੰਨਦੀ ਹਾਂ ਤੂੰ ਕਰਤਾਰ ਦਾ ਸਰੂਪ ਹੈ, ਪਰ ਆ ਪਰਿਵਾਰ ਹੁਣ ਹੌਸਲਾ ਛੱਡੀ ਬੈਠਾ, ਮੇਰੀ ਬੇਨਤੀ ਕੱਲ ਤੁਹਾਨੂੰ ਪ੍ਰਗਟ ਹੋਣਾ ਪਵੇਗਾ, ਤੀਸਰਾ ਦਿਨ ਹੈ ਤੇ ਜ਼ਰੂਰ ਸਵੇਰੇ ਪ੍ਰਗਟ ਹੋਵੋ।
ਸ਼ੋਕ ਹਰੋ ਨਿਜ ਲੋਕਨ ਕੋ।
ਕਹਿੰਦੇ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਸੋਗ ਉਹਨਾਂ ਦੀ ਚਿੰਤਾ ਦੂਰ ਕਰੋ।
ਸ਼ਹਿ ਸ਼ੋਕ ਕਰੋ ਜੋ ਮੂਡ ਗਮ। ਆ
ਜਿਹੜੇ ਮੂਰਖ ਨਿੰਦਿਆ ਕਰਦੇ ਨੇ, ਗੱਲਾਂ ਕਰਦੇ ਨੇ ਮੋੜਾਂ ਤੇ ਖਲੋ ਕੇ, ਇਹਨਾਂ ਦੇ ਮੂੰਹ ਤੇ ਚਪੇੜ ਵੱਜੇਗੀ, ਇਹਨਾਂ ਨੂੰ ਸ਼ਰਮਿੰਦੇ ਕਰੋ ਮਹਾਰਾਜ, ਕੱਲ ਨੂੰ ਤੁਹਾਨੂੰ ਪ੍ਰਗਟ ਹੋਣਾ ਪਵੇਗਾ।
ਦੀਨ ਦਇਆਲ ਸਦਾ ਅਰਕਾਲ।
ਇੱਥੇ ਸਤਸੰਗ ਜੀ ਸਮਾਂ ਸਮਾਪਤ ਹੋ ਚੱਲਿਆ, ਇਹ ਜਿਹੜੀ ਪੌੜੀ ਥੋੜੀ ਜਿਹੀ ਲੰਮੀ ਆ ਜਿਹੜੀ ਆ ਹੁਣ ਸ਼ੁਰੂ ਕੀਤੀ ਗੁਰਮੁਖਾਂ ਨੇ, ਇਸ ਕਰਕੇ ਆਪਾਂ ਕੱਲ ਸ਼ਾਮ ਨੂੰ ਇੱਥੋਂ ਕਥਾ ਸ਼ੁਰੂ ਕਰਾਂਗੇ। ਵੀ ਬੇਬੇ ਨਾਨਕੀ ਜੀ ਦਾ ਦ੍ਰਿੜ ਭਰੋਸਾ ਵਿਸ਼ਵਾਸ ਹੈ, ਉਹਨਾਂ ਨੂੰ ਪਤਾ ਇਹ ਕਰਤਾਰ ਦਾ ਸਰੂਪ ਨੇ, ਪਰ ਬਾਕੀ ਪਰਿਵਾਰ ਵੀ ਉਹਨਾਂ ਦੇ ਨਾਲ ਹੀ ਰਹਿੰਦਾ। ਭਾਣਾ ਹੀ ਏਦਾਂ ਦਾ ਵਾਪਰ ਗਿਆ, ਇਸ ਵੇਲੇ ਸਮਾਂ ਏਦਾਂ ਦਾ ਵੀ ਧੀਰਜ ਸਾਰਿਆਂ ਨੇ ਛੱਡਿਆ ਹੋਇਆ, ਕੀ ਰੰਗ ਵਿਖਾਉਂਦੀ ਹੈ ਬੇਬੇ ਨਾਨਕੀ ਜੀ ਦੀ ਅਰਦਾਸ ਤੇ ਉਹਨਾਂ ਦਾ ਪ੍ਰੇਮ, ਇਹ ਕੱਲ ਸ਼ਾਮ ਨੂੰ ਆਪਾਂ ਨੂੰ ਪਤਾ ਲੱਗੇਗਾ। ਵਿਚਾਰ ਕਰਦਿਆਂ ਹੋਈਆਂ ਭੁੱਲਾ ਚੁੱਕਾਂ ਦੀ ਆਪ ਸਾਰੀਆਂ ਸੰਗਤਾਂ ਨੇ ਕਿਰਪਾ ਕਰਕੇ ਖਿਮਾ ਬਖਸ਼ ਦੇਣੀ ਜੀ। ਲਿਖਿਆ ਕਤੇ ਨੇ ਛੂਟੀਏ ਖਿਣ ਖਿਣ ਭੁੱਲਣਹਾਰ, ਬਖਸ਼ਣਹਾਰ ਬਖਸ਼ਲਾ ਨਾਨਕ ਪਾਰ ਉਤਾਰ। ਕਥਾ ਦਾ ਮਤਲਬ ਇਹ ਵੇ ਸੁਣ ਕੇ ਆਪਾਂ ਆਪਣਾ ਭਰੋਸਾ ਪੱਕਾ ਕਰੀਏ, ਬੇਬੇ ਨਾਨਕੀ ਵਰਗਾ ਸਾਡੇ 'ਚ ਵਿਸ਼ਵਾਸ ਆ ਜਾਵੇ ਵੀ ਗੁਰੂ ਹਾਜ਼ਰ ਨਾਜ਼ਰ ਹੈ ਔਰ ਸਮਰੱਥ ਹੈ ਔਰ ਸਾਡੀਆਂ ਅਰਦਾਸਾਂ ਬੇਨਤੀਆਂ ਸੁਣਦਾ ਪਿਆ, ਕਿਰਪਾਲੂ ਆ, ਦਿਆਲੂ ਹੈ, ਜਿਹੜਾ ਸੰਸਾਰ ਨੂੰ ਤਾਰਨ ਆਇਆ ਉਹ ਡੁੱਬ ਨਹੀਂ ਸਕਦਾ ਅਤੇ ਮਹਾਰਾਜ ਦੀ ਕਲਾ ਆਦਿ ਤੋਂ ਅੰਤ ਤੱਕ ਰਹਿਣੀ ਜਦੋਂ ਤੱਕ ਸੰਸਾਰ ਰਹੇਗਾ, ਕਿਉਂਕਿ ਗੁਰੂ ਸ਼ਕਤੀ ਹੈ, ਵਿਅਕਤੀ ਨਹੀਂ। ਵਿਅਕਤੀ ਤਾਂ ਉਹਨਾਂ ਨੇ ਆਪਣੀ ਸਾਧ ਸੰਗਤ ਜੀ ਵਿਅਕਤੀ ਤਾਂ ਪ੍ਰਗਟ ਕੀਤਾ ਸਾਡੇ ਭਲੇ ਵਾਸਤੇ। ਸੋ ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਬੁਲਾਓ, ਇੱਥੋਂ ਕੱਲ੍ਹ ਸ਼ਾਮ ਨੂੰ ਆਪਾਂ ਕਥਾ ਸ਼ੁਰੂ ਕਰਾਂਗੇ ਜੀ।
ਇਹ ਸ਼ਰਧਾ ਮਮ ਸਾਚਰ ਦੇ ਮੈਂ ਤੋ ਪ੍ਰਗਟੋ ਪ੍ਰਭਾਤ ਮਹਾਨੀ, ਸ਼ੋਕ ਹਰੋ ਨਿਜ ਲੋਕਨ ਕੋ, ਸਹਿ ਸ਼ੋਕ ਕਰੋ ਜੋ ਮੂਡ ਅਗਮਾਨੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।